पावन पवित्र इतिहासक स्थान गुरुद्वारा श्री दुख निवारण साहब और दीन दुनिया के मालिक सतगुरु शब्द गुरु सतगुरु बाणी पुरख पुरखोत्तम बाणी सों चित लावै गो गुरबाणी सुनत मेरा मन द्रव्या मन भीना निज घर आवै गो। शब्द गुरु श्री गुरु ग्रंथ साहिब जी महाराज जी के पवित्र चरणा विच संध्या वेले दे दवाना च हाजरियां भर के कत्तर होके नेता प्रति सतगुरां दा पवित्र इतिहास साहिबे कमाल पंथ दे वाली चिट्टियां बाजां वाले शमशेरे बहादुर दे गुर ते के धनी सतगुरु श्री गुरु गोबिंद सिंह साहब जी महाराज जी का पवित्र इतिहास आप जी सरवण कर रहे हो। उथे अज इतिहासक दिन भी है, पिछे आप जी ने इतिहास कथा विच सरवण भी किया श्री मुक्तसर साहब के शहीदों की कथा। अज श्री मुक्तसर साहब का अज दे दिन जंग होया और 40 सिंघां ने शहीदियां पाईयां, क्योंकि यह जंग विसाख दे महीने च होया सी। और पर दिन जोड़ मेला मनाया माघी की संक्रांत वाले दिन जांदा है, पर इतिहासक दिन अज दे दिन है। उन्हां समस्त शहीदां नूं जिन्हां ने सतगुरां दे नाल टुट्टी गंढी, जिन्हां नूं अरदास विच आपां रोज 40 मुक्तियां दे नां नाल याद करदे हां, आराधदे हां, ध्यौंदे हां, जिन्हां दा ध्यान धारदे हां, उन्हां 40 मुक्तियां नूं कोटी कोटी प्रणाम है। कलगीधर पातशाह दी पावन अमृत कथा आप जी सरवण कर रहे हो। महाराज जी ने गुरु कांशी श्री दमदमा साहब तो चाला पाया है। रस्ते विच कबल आदिक नगरां दे विच चरण पाउंदियां पाउंदियां महाराज जी सरसे पहुंचे ने। इथों चल के महाराज गरीबन बाग सच्चे पातशाह जी नौहर आए हन। नौहर नगर जो बड़ा विशाल नगर है, सरसे दे विच महाराज जी ने एक किशन लाल नामक ब्राह्मण नूं अपने कोल सद्दिया है। इहदे ते सतगुरां ने अपनी दया दृष्टि कृपा दृष्टि करके इस नूं आत्म ज्ञान बख्शिया है, निज सरूप की सोझी बख्शी है। ये कहण लगा, सतगुरु जी मैं केवल 2 घड़ियां आप जी दे दर्शन कीते ने, ते 2 घड़ियां दे दर्शनां विच ही निहाल हो गया। धन ने वो जिहड़े महीना महीना साल साल 2-2 साल 10-10 साल आप जी की संगत विच रहिंदे ने, उहनां नूं किन्नी वड्डी समत मिली होवेगी। महाराज जी कहिंदे पंडित किशन लाल जी ऐसा जरूरी नहीं है कि जिहड़े ज्यादा समा नाल रहिंदे ने उहनां अंदर ज्यादा सदबुद्धि ते समत होवे। गल तां श्रद्धा दी है, भावना दी है। जे कोई श्रद्धा धारण कर लवे ते शरदा भाव भावन धारण करके कोई विरला ही हुंदा लखां विचों करोड़ां विचों जिहड़ा आत्म ज्ञान नूं प्राप्त कर लवे। नहीं तां बहुते सारी नहीं जाणदे, उहनां दी हालत ऐसी हुंदी है। एक महाराज जी ने उदाहरण भी दित्ती जो पिछे आपां कल दी कथा विच विचारी भी है कि एक टापू ते एक बणिया गया सी ते जिथे दुध नहीं सी उह गऊ अपने नाल लै गया। वह गऊ की उदाहरण महाराज सच्चे पातशाह जी ने सारी इतिहास विच दित्ती सी। आओ मन विरतियां एकागर करिए सतगुरु दसवें पातशाह दा होर पवित्र इतिहास सरवण करिए। एकाग्रता बनाउण वास्ते आखिए जी सतनाम सतनाम
श्री वाहे गुरु साहिब जीओ दोएरा श्री सतगुर पूर्ण पुरख ਦੀ ਦਿਜ ਕੋ ਦੀਨਾਰ।
ਸਤਿਗੁਰੂ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦੀ ਜੋ ਪੂਰਨ ਪੁਰਖ ਅਚੋਤੇ ਅਬਨਾਸੀ ਜਸ ਵੇਦ ਪੁਰਾਣੀ ਗਾਇਆ, ਐਸੇ ਪੂਰਨ ਪੁਰਖ ਵਲੀ ਪੁਰਖ ਨੇ ਗੁਰੂ ਕਲਗੀਧਰ ਪਾਤਸ਼ਾਹ, ਜਿਨ੍ਹਾਂ ਨੇ ਪੰਡਿਤ ਕਿਸ਼ਨ ਲਾਲ ਤੇ ਦਇਆ ਕੀਤੀ ਹੈ, ਜਿੱਥੇ ਉਹਨੂੰ ਆਤਮ ਗਿਆਨ ਦਿੱਤਾ ਹੈ ਉੱਥੇ ਮਹਾਰਾਜ ਜੀ ਨੇ ਆਪਣੇ ਖਜ਼ਾਨੇ ਚੋਂ ਸੋਨੇ ਦੀਆਂ ਅਸ਼ਰਫੀਆਂ ਦਿਨਾਰ ਵੀ ਦਾਨ ਵਜੋਂ ਪੰਡਿਤ ਦੀ ਝੋਲੀ ਵਿੱਚ ਪਾਇਆ ਹੈ।
ਗੁਰਮਤਿ ਦੇ ਰੁਕਸਦ ਕਰਿਓ ਗਮਨਿਓ ਨਗਰ ਮਜਾਰ।
ਗੁਰਮਤਿ ਦੇ ਕੇ ਸਤ ਬੁੱਧੀ ਪ੍ਰਦਾਨ ਕਰਕੇ, ਸਮਤ ਪ੍ਰਦਾਨ ਕਰਕੇ, ਐਸੀ ਮਤ ਜਿਸ ਮਤ ਦੀ ਮੰਗ ਸਤਿਗੁਰਾਂ ਨੇ ਗੁਰਬਾਣੀ ਵਿੱਚ ਕਰਦਿਆਂ ਕਿਹਾ, ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮੈ ਅਰਾਧਾ। ਉਹ ਮਤ ਜਿਸ ਬਾਰੇ ਮਹਾਰਾਜ ਜੀ ਕਹਿੰਦੇ, ਕਵਨ ਸਮਤ ਜਿਤ ਪ੍ਰੀਤਮ ਭਾਵੋ। ਐਸੀ ਸਤ ਬੁੱਧੀ ਸ੍ਰੇਸ਼ਟ ਮਤ ਪੰਡਿਤ ਕ੍ਰਿਸ਼ਨ ਲਾਲ ਨੂੰ ਮਹਾਰਾਜ ਜੀ ਨੇ ਦੇ ਕਰਕੇ ਇਹਨੂੰ ਰੁਕਸਦ ਕੀਤਾ ਹੈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਕੋਲੋਂ ਆਗਿਆ ਲੈ ਕੇ ਆਪਣੇ ਘਰ ਨੂੰ ਵਾਪਸ ਮੁੜਿਆ ਹੈ।
ਦਿਨ ਕੋ ਤਿਤੀ ਜਾਮ ਜਬ ਹੋਇਓ ਸੋਚ ਇਸ਼ਨਾਨ ਭਲੇ ਤਬ ਕੀਨ।
ਜਦੋਂ ਦਿਨ ਦਾ ਤ੍ਰਿਤੀ ਪਹਿਰ ਹੋਇਆ, ਤ੍ਰਿਤੀ ਪਹਿਰ ਦਾ ਮਤਲਬ ਹੈ ਜਦੋਂ ਦੁਪਹਿਰ ਬੀਤੀ ਤੇ ਤੀਸਰਾ ਪਹਿਰ ਚੜਿਆ ਹੈ ਦਿਨ ਦਾ। ਸਤਿਗੁਰਾਂ ਦਾ ਨੇਮ ਸੀ, ਮਹਾਰਾਜ ਜੀ ਸ਼ਰਦਾਈਆਂ ਛਕਿਆ ਕਰਦੇ ਸਨ, ਤੋ ਸਿੱਖਾਂ ਨੇ ਰਗੜਾ ਲਾਇਆ, ਸਲੋਤਰ ਸੁਨਹਿਰਾ ਲੈ ਕੇ ਸ਼ਰਦਾਈ ਤਿਆਰ ਹੋਈ ਹੈ। ਉਹ ਸ਼ਰਦਾਈ ਮਹਾਰਾਜ ਸੱਚੇ ਪਾਤਸ਼ਾਹ ਨੇ ਛਕੀ ਹੈ। ਛਕਣ ਤੋਂ ਬਾਅਦ ਮਹਾਰਾਜ ਜੀ ਨੇ ਸੋਚ ਇਸ਼ਨਾਨ ਕੀਤਾ ਹੈ।
ਕੇਸ ਸੁਧਾਰ ਜੂੜਾ ਕੋ ਕਰਿਓ।
ਸੋਚ ਇਸ਼ਨਾਨ ਕਰਕੇ ਮਹਾਰਾਜ ਜੀ ਆਸਣ ਤੇ ਬੈਠੇ ਨੇ, ਕੇਸਾਂ ਚ ਕੰਘਾ ਫੇਰਿਆ ਕਲਗੀਧਰ ਨੇ। ਮਹਾਰਾਜ ਜੀ ਦੇ ਕੇਸ ਬੜੇ ਸੁੰਦਰ ਹਨ, ਬੜੇ ਚਮਕ ਵਾਲੇ ਕੇਸ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੇਸਾਂ ਦੇ ਦਰਸ਼ਨ, ਆ ਜਦੋਂ ਪਿੱਛੇ ਦੁੱਖ ਨਿਵਾਰਨ ਸਾਹਿਬ ਤੋਂ ਯਾਤਰਾ ਚੱਲੀ ਸੀ, ਇੱਕ ਕੰਘਾ ਸੀ ਜਿਹਦੇ ਵਿੱਚ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਕੇਸ ਵੀ ਹਨ। ਉਹ ਕੇਸ ਅੱਜ ਵੀ ਆਪਾਂ ਦਰਸ਼ਨ ਰੂਪ ਵਿੱਚ ਕਰ ਸਕਦੇ ਹਾਂ। ਮਹਾਰਾਜ ਜੀ ਦੇ ਉਹ ਪਾਵਨ ਕੇਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੁਭਾਏਮਾਨ ਕਰ ਦਿੱਤੇ ਗਏ ਨੇ। ਤੋ ਉਹ ਕੰਘੇ ਸਹਿਤ ਜਿਹੜੇ ਕੇਸ ਨੇ ਉਹ ਆਪਾਂ ਵੇਖਦੇ ਹਾਂ ਕਿਤਨੇ ਸੁੰਦਰ ਨੇ। ਤੋ ਸਤਿਗੁਰੂ ਕਲਗੀਧਰ ਜੀ ਦੇ ਸੀਸ ਤੇ ਐਸੇ ਸੁੰਦਰ ਕੇਸ, ਉਹਨਾਂ ਕੇਸਾਂ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੰਘਾ ਫੇਰਿਆ ਹੈ।
ਕੇਸ ਸੁਧਾਰ ਜੂੜ ਕੋ ਕਰਿਓ।
ਕੰਘਾ ਕਰਨ ਤੋਂ ਬਾਅਦ ਕੇਸਾਂ ਨੂੰ ਸੁਧਾਰ ਕੇ ਟੁੱਟੇ ਰੋਮ ਜਿਹੜੇ ਨੇ ਕੇਸਾਂ ਵਿੱਚੋਂ ਬਾਹਰ ਕੱਢ ਕੇ ਮਹਾਰਾਜ ਜੀ ਨੇ ਕੇਸਾਂ ਦਾ ਜੂੜਾ ਕੀਤਾ ਹੈ।
ਸੁੰਦਰ ਸ਼ਮਸ ਕੰਘਾ ਫਿਰਿਓ।
ਜੂੜਾ ਕੀਤਾ ਕੇਸਾਂ ਦਾ। ਖਾਲਸਾ ਜੀ, ਅੱਜ ਕੱਲ ਸਾਡੇ ਵੀਰ ਦਸਤਾਰਾਂ ਸਜਾਉਂਦੇ ਨੇ ਪਰ ਦਸਤਾਰਾਂ ਥੱਲੇ ਕੇਸਾਂ ਦਾ ਜੂੜਾ ਨਹੀਂ ਕਰਦੇ। ਉਹ ਕੀ ਕਰਦੇ ਨੇ, ਕੇਸਾਂ ਨੂੰ ਖੋਲ੍ਹ ਕੇ ਪਿਛਲੇ ਪਾਸੇ ਬੰਨ ਲੈਂਦੇ ਨੇ, ਪਤਾ ਨਹੀਂ ਕਿਹੜੇ ਕਿਹੜੇ ਢੰਗ ਦੇ ਨਾਲ। ਇਹ ਮਰਿਆਦਾ ਨਹੀਂ ਹੈ। ਜਾਂ ਜੇ ਜੂੜਾ ਹੀ ਕਰਦੇ ਨੇ ਤੇ ਦੋ ਦੋ ਜੂੜੀਆਂ ਕਰ ਲੈਂਦੇ ਨੇ ਸੱਜੇ ਖੱਬੇ, ਕਿਉਂਕਿ ਕਹਿੰਦੇ ਜੀ ਪੱਗ ਨਹੀਂ ਵਧੀਆ ਆਉਂਦੀ ਜੇ ਜੂੜਾ ਕਰੀਏ, ਸਿਰ ਤੇ ਦਸਤਾਰ ਨਹੀਂ ਬੰਨੀ ਜਾਂਦੀ। ਐਸਾ ਕਿਵੇਂ ਹੁੰਦਾ? ਤੋ ਵੱਖਰੇ ਵੱਖਰੇ ਮਰਿਆਦਾਵਾਂ ਆਪਣੀਆਂ ਹੀ ਬਣਾ ਲਈਆਂ ਨੇ ਨੌਜਵਾਨਾਂ ਨੇ। ਤੇ ਜਦੋਂ ਦਸਤਾਰ ਸਜਾਣੀ, ਦਸਤਾਰ ਦੇ ਥੱਲੇ ਕੇਸਾਂ ਦਾ ਜੂੜਾ ਹੋਣਾ ਅਤਿ ਜ਼ਰੂਰੀ ਹੈ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੰਘਾ ਕੀਤਾ ਕੇਸਾਂ ਵਿੱਚ, ਜੂੜਾ ਸਜਾਇਆ ਸੀਸ ਤੇ, ਫਿਰ ਉਹ ਕੰਘਾ ਮਹਾਰਾਜ ਜੀ ਨੇ ਆਪਣੇ ਦਾੜੇ ਵਿੱਚ ਵੀ ਫੇਰਿਆ। ਦਾੜੇ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ, ਸਮਸ਼ ਕਹਿੰਦੇ ਨੇ ਦਾੜੇ ਨੂੰ, ਦਾੜੇ ਵਿੱਚ ਮਹਾਰਾਜ ਜੀ ਨੇ ਕੰਘਾ ਫੇਰਿਆ ਹੈ।
ਪੀਚ ਬੰਧੇ ਜੀ ਅਨੂਠੇ ਪਾਗੈ।
ਮਹਾਰਾਜ ਸੱਚੇ ਪਾਤਸ਼ਾਹ ਨੇ ਕੰਘਾ ਕੇਸਾਂ ਚ ਸਜਾਇਆ ਤੇ ਫਿਰ ਦਸਤਾਰ ਸਜਾਈ ਹੈ ਸੀਸ ਤੇ ਕਲਗੀਧਰ ਨੇ। ਬੜੇ ਸੋਹਣੇ ਪੇਚ, ਇੱਕ ਇੱਕ ਪੇਚ ਲਾ ਕੇ ਮਹਾਰਾਜ ਜੀ ਬੜੀ ਸੁੰਦਰ ਅਨੂਠੀ ਦਸਤਾਰ, ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸੋਹਣੀ ਦਸਤਾਰ ਆਪਣੇ ਸੀਸ ਤੇ ਸਜਾ ਰਹੇ ਨੇ।
ਜੀਵਰ ਜੋਤ ਜਵਾਹਰ ਜਾਗੈ।
ਸੀਸ ਤੇ ਬੱਧੀ ਹੋਈ ਦਸਤਾਰ ਖਾਲਸਾ ਜੀ ਸਿੱਖ ਦਾ ਤਾਜ ਹੈ। ਇਹ ਸਿੱਖ ਦੇ ਸੀਸ ਤੇ ਮਹਾਰਾਜ ਜੀ ਨੇ ਮੁਕਟ ਸਜਾਇਆ ਹੈ ਦਸਤਾਰ। ਇਹ ਮਹਾਰਾਜ ਜੀ ਨੇ ਮੁਕਟਧਾਰੀ ਖਾਲਸਾ ਪੰਥ ਸਾਜਿਆ, ਜਿਹਨੂੰ ਸਿੰਘ ਦਾ ਮਤਲਬ ਹੁੰਦਾ ਜਿਹੜਾ ਸ਼ੇਰ ਹੈ, ਜਿਹੜਾ ਰਾਜਾ ਹੈ ਤੇ ਰਾਜੇ ਦੇ ਸਿਰ ਤੇ ਮੁਕਟ ਸੋਭਦਾ ਹੈ, ਰਾਜਿਆਂ ਦੇ ਸਿਰਾਂ ਤੇ ਦਸਤਾਰਾਂ ਸੋਭਦੀਆਂ ਨੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਰਾਜਿਆਂ ਦੇ ਰਾਜੇ ਹਨ, ਅਧੀ ਰਾਜੇ ਹਨ। ਬੜੀ ਸੁੰਦਰ ਦਸਤਾਰ ਸੀਸ ਤੇ ਸਜਾਈ ਹੈ, ਫਿਰ ਬੜੀ ਸੋਹਣੀ ਜ਼ੇਵਰ ਜੋਤ, ਜਿਹੜੀ ਬੜੀ ਸੁੰਦਰ ਜ਼ੇਵਰਾਂ ਦੇ ਸਹਿਤ ਮਹਾਰਾਜ ਜੀ ਦੀ ਜਗ੍ਹਾ ਹੈ, ਉਹ ਦਸਤਾਰ ਦੇ ਉੱਤੇ ਮਹਾਰਾਜ ਜੀ ਨੇ ਜਗ੍ਹਾ ਸਜਾਈ ਹੈ।
ਕੰਬੋ ਜਾਮਾ ਪਾਇਓ,
ਜਗ੍ਹਾ ਸਜਾ ਕੇ ਵਿੱਚ ਕਲਗੀ ਸਜਾਈ ਬੜੀ ਸੁੰਦਰ ਕਲਗੀਧਰ ਪਾਤਸ਼ਾਹ ਨੇ। ਫਿਰ ਸਰੀਰ ਦੇ ਉੱਤੇ ਬੜਾ ਸੁੰਦਰ ਜਾਮਾ, ਸੂਖਸ਼ਮ ਜਾਮਾ ਦਾ ਮਤਲਬ ਹੁੰਦਾ ਵੀ ਜਿਹੜਾ ਬੜਾ ਬਰੀਕ ਧਾਗੇ ਦਾ ਬਣਿਆ ਹੋਵੇ, ਬੜੀ ਬਰੀਕ ਤੰਦ ਦਾ ਬਣਿਆ ਹੋਵੇ, ਐਸਾ ਚੋਲਾ ਐਸਾ ਜਾਮਾ ਮਹਾਰਾਜ ਜੀ ਨੇ ਸਰੀਰ ਤੇ ਧਾਰਨ ਕੀਤਾ।
ਜਿਸ ਮੈਂ ਸਭ ਸਰੀਰ ਝਲਕਾਇਓ,
ਇਤਨਾ ਸੂਖਮ ਜਾਮਾ ਮਹਾਰਾਜ ਜੀ ਨੇ ਪਾਇਆ, ਇਤਨੇ ਬਰੀਕ ਧਾਗੇ ਦਾ ਕਿ ਮਹਾਰਾਜ ਜੀ ਦਾ ਸਰੀਰ ਵਿੱਚੋਂ ਦਿਸਦਾ ਹੈ, ਇਤਨਾ ਸੂਖਮ ਧਾਗੇ ਦਾ ਕੱਪੜਾ। ਗਰਮੀਆਂ ਦੇ ਦਿਨ ਨੇ ਤੋ ਮਹਾਰਾਜ ਜੀ ਨੇ ਇਤਨਾ ਬਰੀਕ ਜਾਮਾ ਆਪਣੇ ਸਰੀਰ ਤੇ ਪਾਇਆ ਕਿ ਵਿੱਚ ਮਹਾਰਾਜ ਜੀ ਦਾ ਸਰੀਰ ਨਜ਼ਰ ਆਉਂਦਾ, ਸਰੀਰ ਝਲਕਦਾ ਦਿਸਦਾ ਹੈ।
ਖੜਗ ਬਿਲੰਦ ਕਰੇ ਮੈਂ ਧਾਰਾ,
ਵੇਖੋ ਭਾਈ ਸੰਤੋਖ ਸਿੰਘ ਜੀ ਸਾਡੇ ਤੇ ਕਿੰਨੀ ਕਿਰਪਾ ਕਰ ਰਹੇ ਨੇ, ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰਾ ਰਹੇ ਨੇ ਕਿ ਸਿੱਖੋ ਦਰਸ਼ਨ ਕਰੋ, ਏਦਾਂ ਦੇ ਨੇ ਸਤਿਗੁਰੂ ਜੀ। ਇਸ ਤਰ੍ਹਾਂ ਮਹਾਰਾਜ ਜੀ ਸਜੇ ਨੇ, ਸੀਸ ਤੇ ਦਸਤਾਰ ਸਜਾਈ ਹੈ, ਕੰਘਾ ਫੇਰਿਆ। ਜਦੋਂ ਇਹ ਕਥਾ ਕਰ ਰਿਹਾ ਸੁਣ ਰਹੇ, ਇੱਦਾਂ ਜਾਪਦਾ ਅੱਖਾਂ ਦੇ ਸਾਹਮਣੇ ਹੋ ਰਿਹਾ। ਭਾਈ ਸੰਤੋਖ ਸਿੰਘ ਜੀ ਇਹ ਸਰਵਣ ਦਰਸ਼ਨ ਕਰਾ ਰਹੇ ਨੇ ਕਲਗੀਧਰ ਦੇ, ਕਹਿੰਦੇ ਗਾਤਰੇ ਮਹਾਰਾਜ ਜੀ ਨੇ ਵੱਡਾ ਤੇਗਾ ਉਹ ਧਾਰਨ ਕੀਤਾ ਹੈ।
ਧਾਰਾ ਖੜ ਲਗੇ ਹੇਮ ਸੁਦਾਰਾ,
ਕਹਿੰਦੇ ਜਿਸ ਦੀ ਧਾਰ ਬੜੀ ਤਿੱਖੀ ਆ ਵੀ ਕੀੜੀ ਵੀ ਚੱਲੇ ਤੇ ਦੋ ਹਿੱਸਿਆਂ ਵਿੱਚ ਕੱਟੀ ਜਾਵੇ, ਔਰ ਫਿਰ ਸੋਨਾ ਲੱਗਾ ਹੋਇਆ ਇਹਦੇ ਤੇ ਪਿੱਛੇ ਜਿੱਥੇ ਧਾਰ ਖਤਮ ਹੁੰਦੀ ਹੈ ਮੁੱਠੇ ਦੇ ਕੋਲ, ਉੱਥੇ ਸੋਨੇ ਦਾ ਸੁਨਹਿਰੀ ਕੰਮ ਹੋਇਆ ਹੋਇਆ ਹੈ।
ਭਰਿਓ ਖਤੰਗਨ ਸੰਗ ਨਿਖੰਗ,
ਤੀਰਾਂ ਦੇ ਨਾਲ ਪੱਠਾ ਭਰਿਆ ਹੋਇਆ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ।
ਕਰਸੋ ਕਸਿਓ ਤੋਂ ਲਾਇਕ ਜੰਗ,
ਮਹਾਰਾਜ ਜੀ ਨੇ ਉਹ ਆਪਣੇ ਲੱਕ ਦੇ ਨਾਲ ਤੀਰਾਂ ਦੇ ਪੱਠੇ ਦੀ ਜਿਹੜੀ ਪੇਟੀ ਹੈ, ਉਹ ਪੇਟੀ ਮਹਾਰਾਜ ਜੀ ਨੇ ਆਪਣੀ ਲੱਕ ਨਾਲ ਬੱਧੀ ਕਮਰ ਕੱਸੇ ਦੇ ਵਿੱਚ, ਐਸੇ ਤੀਰ ਮਹਾਰਾਜ ਜੀ ਨੇ ਪੱਥੇ ਵਿੱਚ ਪਾਏ ਨੇ ਖਪਰੇ, ਜਿਹੜੇ ਜੰਗ ਦੇ ਵਿੱਚ ਚੱਲਣ ਵਾਲੇ ਹਨ।
ਧਨਕ ਕਠੋਰ ਹੱਥ ਮੈਂ ਲਿਓ,
ਬੜਾ ਕਠੋਰ ਧਨਕ ਹੈ ਮਹਾਰਾਜ ਜੀ ਦੇ ਹੱਥ ਵਿੱਚ, ਤੇ ਕਠੋਰ ਧਨਕ ਮਹਾਰਾਜ ਸੱਚੀ ਪਾਤਸ਼ਾਹ ਜੀ ਨੇ ਆਪਣੇ ਦਸਤ ਕਮਲਾਂ ਵਿੱਚ ਪਕੜਿਆ ਹੈ।
ਤਿਆਰ ਤੁਰੰਗ ਨਾਵਨ ਕਯੋ,
ਮਹਾਰਾਜ ਜੀ ਨੇ ਆਪਣਾ ਘੋੜਾ ਸੱਦਿਆ, ਘੋੜਾ ਮੰਗਾਇਆ, ਸੇਵਾਦਾਰ ਨੂੰ ਕਿਹਾ ਭਾਈ ਸਾਡਾ ਘੋੜਾ ਲੈ ਕੇ ਆਓ।
ਨਹੁਰ ਨਗਰ ਕੇ ਹੇਰਨ ਏਤ, ਗਮਨੇ ਸਤਗੁਰ ਬਨੇ ਸੁਚੇਤ।
ਨੋਹਰ ਨਗਰ ਵੇਖਣ ਵਾਸਤੇ, ਕਿਉਂਕਿ ਇਹ ਨੋਹਰ ਨਗਰ ਹੈ ਜਿੱਥੇ ਸਤਿਗੁਰੂ ਜੀ ਉਤਰੇ ਨੇ, ਤੇ ਨੋਹਰ ਨਗਰ ਵੇਖਣ ਵਾਸਤੇ ਮਹਾਰਾਜ ਜੀ ਘੋੜੇ ਤੇ ਸਵਾਰ ਹੋਏ, ਤੇ ਗਰੀਬਨ ਵਾਗ ਸੱਚੇ ਪਾਤਸ਼ਾਹ ਨਗਰ ਦਾ ਸੈਲ ਕਰਨ ਲਈ ਨਗਰ ਵੇਖਣ ਵਾਸਤੇ ਚੱਲ ਪਏ ਹਨ।
ਕੀਰਤਕ ਸਿੰਘ ਬਦੰਤੀ ਸਾਥ,
ਸਤਿਗੁਰੂ ਜਦੋਂ ਚੱਲੇ ਨੇ ਘੋੜੇ ਤੇ ਸਵਾਰ ਹੋ ਕੇ, ਕੁਝ ਪਦੰਤੀ, ਪਦੰਤੀ ਦਾ ਮਤਲਬ ਹੈ ਪਦਾਂ ਨਾਲ ਚੱਲਣ ਵਾਲੇ, ਪੈਰਾਂ ਨਾਲ ਚੱਲਣ ਵਾਲੇ ਪੈਦਲ ਸੂਰਮੇ, ਉਹ ਮਹਾਰਾਜ ਜੀ ਦੇ ਨਾਲ ਨਾਲ ਚੱਲੇ ਹਨ, ਪੈਦਲ ਚੱਲ ਪਏ ਹਨ।
ਜਾਇ ਪ੍ਰਵੇਸ਼ੇ ਪੁਰ ਮੈਂ ਨਾਥ,
ਜਗਤ ਨਾਥ ਗੁਰੂ ਕਲਗੀਧਰ ਪਾਤਸ਼ਾਹ ਜੀ ਨੋਹਰ ਪਿੰਡ ਦੇ ਵਿੱਚ ਪ੍ਰਵੇਸ਼ ਕਰ ਗਏ ਹਨ।
ਪੂਰਬ ਜੈ ਚਬੂਤਰਾ ਚੌੜਾ,
ਮਹਾਰਾਜ ਜੀ ਚੱਲ ਕੇ ਉੱਥੇ ਆਏ ਨੇ ਜਿੱਥੇ ਨੋਹਰ ਨਗਰ ਦੇ ਵਿਚਕਾਰ ਇੱਕ ਵੱਡਾ ਸਾਰਾ ਚਬੂਤਰਾ ਬਣਿਆ ਹੋਇਆ, ਚੌਰਸ ਜਿਹਾ ਚਬੂਤਰਾ ਬਣਿਆ ਹੋਇਆ, ਚੌਂਕ ਹੈ ਤੇ ਵੱਡਾ ਸਾਰਾ ਇੱਕ ਚਬੂਤਰਾ ਬਣਿਆ ਹੋਇਆ ਹੈ।
ਤੈ ਪਹੁੰਚੇ ਸੋਢੀ ਸਿਰਮੌਰਾ,
ਸੋਢੀ ਸਿਰਮੌਰ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉੱਥੇ ਪਹੁੰਚੇ ਹਨ।
ਕੁਛ ਸੋਪਾ ਨੇ ਉਚੇਰੋ ਥਾਨ,
ਥੋੜਾ ਜਿਹਾ ਪੌੜੀਆਂ ਸਨ ਚਬੂਤਰੇ ਤੇ ਲੱਗੀਆਂ ਹੋਈਆਂ, ਤੇ ਉੱਚਾ ਬਣਿਆ ਹੋਇਆ ਸੀ ਚਬੂਤਰਾ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਪੌੜੀਆਂ ਦੇ ਸਮੇਤ ਚਬੂਤਰਾ ਉੱਚੀ ਥਾਂ ਤੇ ਵੇਖਿਆ ਹੈ।
ਪਰ ਦਿਓ ਚੜਾਏ ਕੇ ਕਾਨ,
ਮਹਾਰਾਜ ਜੀ ਨੇ ਆਪਣਾ ਘੋੜਾ ਪੌੜੀਆਂ ਦੇ ਉੱਤੋਂ ਉੱਤੇ ਹੀ ਚੜਾ ਦਿੱਤਾ, ਚਬੂਤਰੇ ਦੇ ਉੱਤੇ ਘੋੜੇ ਸਮੇਤ ਮਹਾਰਾਜ ਸੱਚੇ ਪਾਤਸ਼ਾਹ ਜੀ ਜਾ ਚੜੇ, ਆਪਣਾ ਘੋੜਾ ਲੈ ਕੇ ਚਬੂਤਰੇ ਤੇ ਆਏ ਹਨ।
ਹਲ ਉੱਚੇ ਚੜ ਕਰ ਥਿਰ ਥੇ,
ਚਬੂਤਰਾ ਉੱਚਾ ਸੀ ਨਾ ਬਣਿਆ ਹੋਇਆ, ਪੌੜੀਆਂ ਸਮੇਤ ਮਹਾਰਾਜ ਜੀ ਘੋੜਾ ਪੌੜੀਆਂ ਤੋਂ ਲੈ ਕੇ ਚਬੂਤਰੇ ਤੇ ਚੜ ਗਏ ਤੇ ਚਬੂਤਰੇ ਤੇ ਉੱਚੇ ਥਾਂ ਤੇ ਖਲੋ ਕੇ ਘੋੜੇ ਤੇ ਬੈਠ ਕੇ ਮਹਾਰਾਜ ਜੀ ਨੌਰ ਪਿੰਡ ਜਿਹੜਾ ਉਸ ਵੱਲ ਵੇਖਣ ਲੱਗੇ ਹਨ।
ਦੂਰ ਦੂਰ ਲੱਗਦੇ ਕਤਬਈ,
ਨੌਰ ਸ਼ਹਿਰ ਬੜਾ ਪੁਰਾਣਾ ਸੀ, ਸ਼ਾਹੂਕਾਰਾਂ ਦਾ ਸ਼ਹਿਰ ਸੀ। ਮਹਾਰਾਜ ਜੀ ਨੇ ਦੂਰ ਦੂਰ ਤੱਕ ਨਿਗਾਹ ਮਾਰ ਕੇ ਵੇਖਿਆ ਹੈ।
ਦਾਸ ਸੁਰਾਹੀ ਦਾਰ ਤਰੇ ਤੇ,
ਗਰਮੀਆਂ ਦੇ ਦਿਨ ਸਨ ਤੇ ਇੱਕ ਸੁਰਾਹੀ ਵਾਲਾ ਸੇਵਾਦਾਰ ਨਾਲ ਰਹਿੰਦਾ ਸੀ। ਸੁਰਾਹੀ ਦੇ ਵਿੱਚ ਉਹ ਠੰਡਾ ਜਲ ਭਰ ਕੇ ਰੱਖਦਾ ਸੀ ਸਤਿਗੁਰਾਂ ਦੇ ਨਾਲ ਨਾਲ, ਜਿੱਥੇ ਲੋੜ ਪੈ ਜਾਣੀ ਉੱਥੇ ਉਹਨੇ ਭੱਜ ਕੇ ਮਹਾਰਾਜ ਜੀ ਨੂੰ ਜਲ ਦੇਣਾ। ਤੇ ਜਿਹੜਾ ਉਹ ਸੁਰਾਹੀਦਾਰ ਸੇਵਕ ਸੀ ਨਾ, ਜਲ ਭਰਿਆ ਹੋਇਆ ਸੁਰਾਹੀ ਦੇ ਵਿੱਚ, ਤੇ ਸਤਿਗੁਰਾਂ ਨੂੰ ਜਲ ਛਕਾਉਣ ਵਾਸਤੇ ਉਹ ਦੌੜ ਕੇ ਚਬੂਤਰੇ ਵਾਲੇ ਪਾਸੇ ਨੂੰ ਉੱਤੇ ਨੂੰ ਚੜਨ ਲੱਗਾ।
ਚੜਿਓ ਧਾਏ ਕਰ ਬੇਗ ਧਰੇ ਤੇ,
ਜਦੋਂ ਥੱਲਿਓ ਬੜੇ ਜ਼ੋਰ ਨਾਲ ਚੜਨ ਲੱਗਾ ਵੀ ਸਤਿਗੁਰਾਂ ਨੂੰ ਜਲ ਦੀ ਲੋੜ ਹੋਣੀ ਹੈ ਤੇ ਮਹਾਰਾਜ ਜੀ ਨੂੰ ਜਲ ਛਕਾਵਾਂ, ਤੋ ਦੌੜ ਕੇ ਭੱਜ ਕੇ ਜਦੋਂ ਥੱਲਿਓ ਉੱਪਰ ਦੀ ਚੜਨ ਲੱਗਾ,
ਪਹੁੰਚਿਓ ਚੈ ਗੁਰੂ ਕੇ ਪਾਸ, ਪੱਗ ਸੋ ਦਲਿਓ ਕਬੂਤਰ ਨਾਸ਼।
ਜਿਹੜਾ ਸੁਰਾਹੀਦਾਰ ਸੇਵਕ ਸੀ ਜਲ ਛਕਾਉਣ ਵਾਲਾ, ਮਹਾਰਾਜ ਜੀ ਦਾ ਗੜਬਈ ਕਹਿ ਸਕਦੇ ਆ, ਉਹ ਜਦੋਂ ਭੱਜ ਕੇ ਜਾਣ ਲੱਗਾ ਸਤਿਗੁਰਾਂ ਦੇ ਕੋਲ, ਮਹਾਰਾਜ ਜੀ ਦੇ ਕੋਲ ਪਹੁੰਚਣਾ ਚਾਹੁੰਦਾ, ਤੇ ਜਦੋਂ ਦੌੜਿਆ ਕਬੂਤਰ ਬੜੇ ਸਨ ਉੱਥੇ, ਇੱਕ ਕਬੂਤਰ ਕਿਤੇ ਉਸ ਸੇਵਕ ਦੇ ਪੈਰ ਥੱਲੇ ਆ ਗਿਆ, ਉਹਦੇ ਪੈਰ ਥੱਲੇ ਆਇਆ ਤੇ ਕਬੂਤਰ ਮਰ ਗਿਆ, ਕਬੂਤਰ ਮਾਰਿਆ ਗਿਆ।
ਤੈਨਰ ਗਨ ਬੈਠੇ ਰਿਸਠਾਨੇ,
ਉੱਥੇ ਕੁਝ ਬੰਦੇ ਵੀ ਬੈਠੇ ਸੀ ਚਬੂਤਰੇ ਤੇ, ਜਿਹੜੇ ਨੌਰ ਪਿੰਡ ਦੇ ਬੰਦੇ ਸੀ ਉਹ ਬੈਠੇ ਹੋਏ ਸਨ। ਉਹਨਾਂ ਨੇ ਜਦੋਂ ਵੇਖਿਆ ਕਿ ਇੱਕ ਕਬੂਤਰ ਮਰ ਗਿਆ, ਗੁਰੂ ਸਾਹਿਬ ਦਾ ਸੇਵਾਦਾਰ ਹੈ, ਤੇ ਉਹਨੇ ਭੱਜ ਕੇ ਜਦੋਂ ਜਾਣ ਲੱਗਾ ਜਲ ਛਕਾਉਣ ਲਈ ਤੇ ਉਹਦੇ ਪੈਰ ਥੱਲੇ ਆ ਕੇ ਮਾਰਿਆ ਗਿਆ, ਉਹਨਾਂ ਨੇ ਬੜਾ ਗੁੱਸਾ ਕੀਤਾ, ਕਿਉਂਕਿ ਉਹ ਜਿਹੜੇ ਬੰਦੇ ਬੈਠੇ ਸੀ ਉੱਥੇ ਉਹਨਾਂ ਕਬੂਤਰਾਂ ਨੂੰ ਦਾਣਾ ਆਦਿਕ ਪਾਇਆ ਕਰਦੇ ਸੀ। ਚਬੂਤਰੇ ਦੇ ਕੋਲ ਕਬੂਤਰਾਂ ਨੂੰ ਇਕੱਠਿਆਂ ਕਰਕੇ ਉਹ ਦਾਣਾ ਪਾਉਂਦੇ ਸੀ, ਤੇ ਉਹਨਾਂ ਨੇ ਆਖਿਆ ਵੀ ਇਹ ਤਾਂ ਬੜਾ ਮਾੜਾ ਕੀਤਾ, ਇਹਨੇ ਕਬੂਤਰ ਮਾਰ ਦਿੱਤਾ ਹੈ।
ਰੇ ਬੈਠੇ ਰਿਸਠਾਨੇ, ਕਾ ਕਰਮ ਤੈ ਕੀਨ ਬਖਾਨੇ।
ਬੜੇ ਗੁੱਸੇ ਵਿੱਚ ਆ ਕੇ ਉਹ ਜਿਹੜਾ ਸੇਵਾਦਾਰ ਸੀ ਜਿਹਦੇ ਕੋਲੋਂ ਕਬੂਤਰ ਮਰਿਆ, ਉਹਨੂੰ ਗੁੱਸੇ ਚ ਆ ਕੇ ਕਹਿਣ ਲੱਗੇ, ਉਹ ਆ ਕੀ ਕੀਤਾ ਤੂੰ, ਤੈਨੂੰ ਦਿਸਦਾ ਨਹੀਂ, ਨਜ਼ਰ ਨਹੀਂ ਆਉਂਦਾ, ਤੂੰ ਪੈਰਾਂ ਥੱਲੇ ਦੇਖ ਕੇ ਇੱਕ ਕਬੂਤਰ ਮਾਰ ਦਿੱਤਾ, ਆ ਕੀ ਕੀਤਾ ਹੈ।
ਰਹਿ ਚਬੂਤਰੇ ਤੋਂ ਕਬੂਤਰ,
ਕਬੂਤਰਾ ਜਿਹੜਾ ਹੈ ਇੱਥੇ ਬੜੇ ਪੁਰਾਣੇ ਸਮੇਂ ਤੋਂ ਕਬੂਤਰ ਰਹਿੰਦੇ ਹਨ,
ਅਤੇ ਉਹ ਪਿੱਖੇ ਬਿਨ ਦੇਓ ਕਬੂਤਰ,
ਤੂੰ ਬਿਨਾਂ ਵੇਖਿਆਂ ਦੌੜਿਆ ਥੱਲੇ ਵੇਖ ਕੇ ਨਹੀਂ ਸੀ ਦੌੜ ਸਕਦਾ ਤੁਰ ਸਕਦਾ, ਬਿਨਾਂ ਵੇਖਿਆ ਦੌੜਿਆ, ਇਹੋ ਜੀ ਕਿਹੜੀ ਕਾਲ ਸੀ ਕਿ ਤੂੰ ਦੌੜਨ ਲੱਗਾ ਤੇ ਪੈਰ ਥੱਲੇ ਕਬੂਤਰ ਦੇ ਕੇ ਮਾਰ ਦਿੱਤਾ ਹੈ।
ਸਤਿਗੁਰ ਕਹਿਓ ਕਹਾ ਹੋਏ ਗਇਓ, ਬਿਨਸਨ ਕੋ ਸਗਰੋ ਤਨ ਕਹਿਓ।
ਮਹਾਰਾਜ ਜੀ ਬੋਲੇ, ਜਦੋਂ ਕਲਗੀਧਰ ਜੀ ਨੇ ਵੇਖਿਆ ਨਾ ਵੀ ਸਾਡੇ ਸੇਵਾਦਾਰ ਨੂੰ ਝਿੜਕਣ ਲੱਗ ਪਏ ਨੇ, ਮਹਾਰਾਜ ਜੀ ਕਹਿਣ ਲੱਗੇ, ਉਹ ਨਗਰ ਨਿਵਾਸੀਓ ਕੀ ਹੋ ਗਿਆ, ਵੀ ਇਹ ਤਾਂ ਸਾਰਾ ਕੁਝ ਹੀ ਬਿਨਸਣ ਵਾਲਾ ਹੈ, ਸਾਰਾ ਪਸਾਰਾ ਹੀ ਬਿਨਸਣ ਵਾਲਾ ਹੈ, ਜੇ ਕਬੂਤਰ ਮਰ ਗਿਆ ਤੇ ਕਿਹੜੀ ਕੋਈ ਹਨੇਰ ਗਰਦੀ ਹੋ ਗਈ, ਉਹਦੀ ਆਈ ਹੋਈ ਸੀ ਮਰ ਗਿਆ, ਕਿਹੜਾ ਇਹੋ ਜਿਹਾ ਵੱਡਾ ਪਾਪ ਹੋ ਗਿਆ, ਗੁਨਾਹ ਹੋ ਗਿਆ, ਉਹਨੇ ਜਾਣ ਬੁੱਝ ਕੇ ਨਹੀਂ ਮਾਰਿਆ, ਪੈਰ ਥੱਲੇ ਆ ਗਿਆ ਤੇ ਮਾਰਿਆ ਗਿਆ ਹੈ।
ਇੱਕ ਮਰੇ ਤੇ ਅਚਰਜ ਕਹਾ,
ਮਹਾਰਾਜ ਜੀ ਕਹਿੰਦੇ ਇਹ ਤਾਂ ਬਿਨਸਣ ਵਾਲੇ ਨੇ ਸਾਰੇ, ਸਾਰੇ ਤਨ ਬਿਨਸਣ ਵਾਲੇ ਨੇ, ਸਰੀਰ ਬਿਨਸਣ ਵਾਲੇ ਨੇ, ਇੱਕ ਕਬੂਤਰ ਦੇ ਮਰਿਆਂ ਕੀ ਹੋ ਗਿਆ,
ਹੁਣ ਹਰ ਪਰ ਸਿਕਿਆ ਲਹਾ,
ਜਿਹੜੀ ਹੋਣੀ ਹੈ ਉਹਦੇ ਤੇ ਕੀ ਗੁੱਸਾ ਕਰਨਾ ਹੋਇਆ, ਉਹਦੇ ਤੇ ਕੀ ਕ੍ਰੋਧ ਕਰਨਾ ਹੋਇਆ, ਜਿਹੜੀ ਹੋਣੀ ਉਹ ਤਾਂ ਵਰਤ ਕੇ ਰਹਿੰਦੀ ਹੈ।
ਸੁਣ ਸਭ ਬੋਲੇ ਪਲ ਤੁਮ ਆਏ, ਸਰਬ ਕਬੂਤਰ ਦੇਹੋ ਮਰਾਏ।
ਉਹ ਸੁਣ ਕੇ ਅੱਗੋਂ ਬੋਲੇ, ਬੜੇ ਗੁਰੂ ਸਾਹਿਬ ਦੀ ਮਹਿਮਾ ਨਹੀਂ ਸੀ ਜਾਣਦੇ, ਅਣਜਾਣ ਸੀ, ਉਹ ਅੱਗੋਂ ਬੋਲੇ, ਕਹਿੰਦੇ ਜੀ ਤੁਸੀਂ ਚੰਗੇ ਆਇਓ, ਸਾਡੇ ਨਗਰ ਚ ਜੇ ਇੱਕ ਮਰਿਆ ਤੇ ਫਿਰ ਸਾਰੇ ਹੀ ਮਰਵਾ ਦਿਓ, ਜੇ ਸਾਰੇ ਮਰਨ ਵਾਲੇ ਨੇ, ਇੱਕ ਮਰਿਆ ਹਾਲੇ ਇੱਕ ਬਿਨਸਿਆ ਤੇ ਸਾਰੇ ਹੀ ਮਰਵਾ ਦਿਓ, ਫਿਰ ਜੇ ਤੁਹਾਡੀ ਇਹ ਬਿਰਤੀ ਹੈ ਤਾਂ। ਸਤਿਗੁਰਾਂ ਨੂੰ ਏਦਾਂ ਗੁੱਸੇ ਦੇ ਨਾਲ ਬੋਲੇ,
ਸੁਣ ਗੁਰ ਕਹਿਓ ਜੇ ਅਸਮਨ ਆਏ ਮਰੇ ਕਬੂਤਰ ਅਬ ਚਮਦਾਏ।
ਜਦੋਂ ਕਹਿਣ ਲੱਗੇ ਜੀ ਫਿਰ ਸਾਰੇ ਹੀ ਮਰਵਾ ਦਿਓ, ਜੇ ਸਾਰੇ ਮਰਨ ਵਾਲੇ ਹੀ ਨੇ ਤਾਂ ਮਰਵਾ ਦਿਓ ਸਾਰੇ। ਮਹਾਰਾਜ ਜੀ ਕਹਿੰਦੇ ਅੱਛਾ, ਜੇ ਤੁਹਾਡੇ ਮਨ ਵਿੱਚ ਇਸ ਤਰ੍ਹਾਂ ਆਉਂਦੀ ਆ ਵੀ ਸਾਰੇ ਮਰਵਾ ਦਈਏ, ਤੇ ਜੇ ਤੁਹਾਡੇ ਮਨ ਵਿੱਚ ਇਸ ਤਰ੍ਹਾਂ ਦੀ ਇੱਛਾ ਹੈ
ਮਰੇ ਕਬੂਤਰ ਅਬ ਚਮਦਾਏ,
ਚੰਗਾ ਫਿਰ ਇਹ ਜਿੰਨੇ ਨੇ ਹੁਣੇ ਹੀ ਸਾਰੇ ਮਰ ਜਾਣਗੇ। ਕਲਗੀਧਰ ਜੀ ਕਹਿੰਦੇ ਜੇ ਤੁਹਾਡੇ ਮਨ ਚ ਇਹ ਖਿਆਲ ਹੈ ਵੀ ਸਾਰੇ ਮਰਵਾ ਦਈਏ, ਚੰਗਾ ਫਿਰ ਸਾਰੇ ਹੀ ਮਰ ਜਾਣ, ਇਹ ਜਿੰਨੇ ਕਬੂਤਰ ਨੇ ਸੈਂਕੜੇ ਸਾਰੇ ਹੀ ਮਰ ਜਾਣ।
ਬਚਨ ਗੁਰੂ ਕੇ ਕਹਿਨੋ ਕਰਕੇ ਜਿਤੇ ਕਬੂਤਰ ਗਿਰੇ ਤੋ ਮਰ ਕੇ।
ਸਤਿਗੁਰਾਂ ਦਾ ਬਚਨ ਕਹਿਣ ਦੀ ਦੇਰੀ ਸੀ, ਜਿੰਨੇ ਵੀ ਕਬੂਤਰ ਸਨ ਸਾਰੇ ਡਿੱਗ ਡਿੱਗ ਕੇ ਜ਼ਮੀਨ ਤੇ ਮਰਨ ਲੱਗੇ। ਉਹ ਜਿੰਨੇ ਵੀ ਕਬੂਤਰ ਉੱਥੇ ਫਿਰਦੇ, ਕੋਈ ਉੱਡਦਾ ਸੀ ਕੋਈ ਬੈਠਾ ਸੀ, ਸਾਰੇ ਹੀ ਮਰ ਗਏ। ਸਾਰੇ ਹੀ ਕਹਿੰਦੇ ਉਸ ਵੇਲੇ ਮਰ ਕੇ ਡਿੱਗ ਪਏ।
ਉਤੋਂ ਹਜ਼ਾਰਨ ਕੀਰਨ ਥਾਨ,
ਉਹ ਕਬੂਤਰਾਂ ਦਾ ਪੁਰਾਣਾ ਚਬੂਤਰਾ ਸੀ, ਉੱਥੇ ਹਜ਼ਾਰਾਂ ਦੀ ਗਿਣਤੀ ਚ ਸੈਂਕੜਿਆਂ ਦੀ ਗਿਣਤੀ ਚ ਕਬੂਤਰ ਸਨ।
ਹੀਰ ਹੀਰ ਨਾਲ ਪਏ ਹੈਰਾਨ,
ਸਾਰੇ ਹੀ ਮਰ ਗਏ। ਜਿੰਨੇ ਕਬੂਤਰ ਸਨ ਸਾਰੇ ਮਰ ਮਰ ਕੇ ਡਿੱਗਣ ਲੱਗੇ, ਮਾਰੀ ਗਏ ਸਾਰੇ, ਸ਼ਾਂਤ ਹੋ ਗਏ। ਤੇ ਜਿਹੜੇ ਉਹ ਲੋਕ ਬੈਠੇ ਸੀ ਝਗੜ ਰਹੇ ਸਨ, ਉਹ ਵੇਖ ਵੇਖ ਕੇ ਤੇ ਹੋਰ ਵੀ ਜਿਹੜੇ ਲੋਕ ਸਨ ਉਹ ਹੈਰਾਨ ਹੋ ਗਏ।
ਅਜ਼ਮਤ ਜੁੱਤ ਪੁਰਖ ਬਿਸਾਲੇ,
ਸਮਝ ਗਏ ਹੈਰਾਨ ਹੋ ਕੇ ਕਿ ਅਸੀਂ ਜਿਨ੍ਹਾਂ ਨਾਲ ਬਹਿਸ ਕਰ ਰਹੇ ਸੀ ਇਹ ਤਾਂ ਕੋਈ ਕਲਾਵਾਨ ਪੁਰਸ਼ ਨੇ।
ਕਰੇ ਬਾਕ ਤੇ ਖਗ ਹੱਥ ਜਾਲੇ,
ਜਿਨ੍ਹਾਂ ਦਾ ਇੱਕ ਬਚਨ ਕਰਨ ਦੇ ਨਾਲ ਇਹ ਸਾਰੇ ਪੰਛੀ ਮਾਰੇ ਗਏ ਹਨ।
ਉੱਠ ਉੱਠ ਕਰ ਪਗ ਬੰਧਨ ਕਰੇ,
ਸਾਰੇ ਉੱਠੇ ਡਰ ਕੇ ਫਿਰ ਭੈ ਭੀ ਧੋ ਕੇ ਉੱਠ ਉੱਠ ਕੇ ਸਾਰੇ ਮਹਾਰਾਜ ਜੀ ਦੇ ਚਰਣਾ ਵਿੱਚ ਵੰਦਨਾ ਕਰਨ ਲੱਗੇ।
ਛਿਮੋ ਭੂਲ ਪਤ ਕੋਲ ਜੇ ਉਚਰੇ,
ਖਾਲਸਾ ਜੀ ਚਮਤਕਾਰ ਨੂੰ ਨਮਸਕਾਰ ਹੁੰਦੀ ਹੈ। ਕਈ ਵਾਰੀ ਕਈ ਮੂਰਖਾਂ ਨੂੰ ਸਿੱਧਾ ਕਰਨ ਵਾਸਤੇ ਇਸ ਤਰ੍ਹਾਂ ਦੀ ਕਲਾ ਵਿਖਾਣੀ ਵੀ ਪੈਂਦੀ ਹੈ। ਤੋ ਫਿਰ ਇਹਨਾਂ ਨੇ ਮਹਾਰਾਜ ਜੀ ਦੇ ਚਰਣਾ ਵਿੱਚ ਝੁੱਕ ਕੇ, ਸਤਿਗੁਰਾਂ ਵਾਸਤੇ ਕੋਈ ਇਹ ਐਸੀ ਬਾਤ ਨਹੀਂ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਲਈ ਕੋਈ ਔਖਾ ਕੰਮ ਹੈ। ਸਤਿਗੁਰਾਂ ਦੇ ਹੁਕਮ ਦੇ ਵਿੱਚ ਹੀ ਸਭ ਜੰਮਦੇ ਨੇ ਤੇ ਹੁਕਮ ਕਰਕੇ ਹੀ ਮਰਦੇ ਨੇ। ਮਹਾਰਾਜ ਜੀ ਦੇ ਹੁਕਮ ਕਰਕੇ ਜੰਮਦੇ ਨੇ, ਹੁਕਮ ਕਰਕੇ ਮਰਦੇ ਨੇ। ਆਪ ਪਾਰ ਬ੍ਰਹਮ ਪਰਮੇਸ਼ਵਰ ਨੇ ਤੋ ਇਹ ਜਿੰਨੇ ਨਗਰ ਨਿਵਾਸੀ ਉੱਥੇ ਬੈਠੇ ਪਹਿਲਾਂ ਬਹਿਸ ਕਰ ਰਹੇ ਸਨ, ਦੌੜ ਕੇ ਭੱਜ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਮੱਥਾ ਟੇਕਣ ਲੱਗੇ।
ਛੇਵਾਂ ਭੂਲ ਪਤ ਕੋਲ ਜੇ ਉਚਰੇ,
ਕਹਿਣ ਲੱਗੇ ਸਤਿਗੁਰੂ ਜੀ ਸਾਨੂੰ ਛੇਵਾਂ ਕਰ ਦਿਓ, ਮਾਫ ਕਰ ਦਿਓ, ਅਸੀਂ ਜੋ ਆਪ ਜੀ ਦੇ ਸਾਹਮਣੇ ਪ੍ਰਤੀਕੂਲ ਬੋਲੇ ਹਾਂ, ਉਲਟ ਬੋਲੇ ਆ, ਮਹਾਰਾਜ ਜੀ ਕਿਰਪਾ ਕਰਕੇ ਸਾਨੂੰ ਖਿਮਾ ਕਰ ਦਿਓ।
ਰਾਵਲ ਕੋ ਪ੍ਰਤਾਪ ਨੈ ਜਾਨਾ, ਅਬ ਜਾਨਾ ਜਬ ਬਾਕ ਬਖਾਨਾ।
ਮਹਾਰਾਜ ਜੀ ਅਸੀਂ ਤੁਹਾਡਾ ਪ੍ਰਤਾਪ ਨਹੀਂ ਜਾਣਿਆ, ਤੁਹਾਡੀ ਮਹਿਮਾ ਨਹੀਂ ਜਾਣੀ, ਪਰ ਹੁਣ ਅਸੀਂ ਜਾਣ ਲਿਆ, ਹੁਣ ਅਸੀਂ ਤੁਹਾਡੀ ਮਹਿਮਾ ਜਾਣੀ ਹੈ। ਜਦੋਂ ਆਪ ਜੀ ਦੀ ਇਹ ਪ੍ਰਤੱਖ ਕਲਾ ਜਾਹਰ ਕਲਾ ਵੇਖੀ ਹੈ, ਅਸੀਂ ਆਪ ਜੀ ਦਾ ਬਚਨ ਨਹੀਂ ਪਹਿਲਾਂ ਮੰਨਿਆ।
ਅਬ ਜਾਨਾ ਜਬ ਬਾਕ ਬਖਾਨਾ,
ਹੁਣ ਜਦੋਂ ਆਪ ਜੀ ਨੇ ਬਚਨ ਉਚਾਰਿਆ ਤੇ ਹੁਣ ਅਸੀਂ ਆਪ ਜੀ ਦੀ ਮਹਿਮਾ ਜਾਣੀ ਹੈ।
ਮਰੇ ਕਬੂਤਰ ਦਿਓ ਜਿਵਾਏ, ਕਰੈ ਅਵਗਿਆ ਪ੍ਰਨਾ ਕਾਏ।
ਕਹਿਣ ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੋ, ਹੁਣ ਇਹ ਜਿਹੜੇ ਮਰੇ ਪਏ ਨੇ ਕਬੂਤਰ ਇਹਨਾਂ ਤੇ ਤਰਸ ਕਰਕੇ ਇਹਨਾਂ ਨੂੰ ਜਵਾ ਦਿਓ, ਇਹਨਾਂ ਸਾਰਿਆਂ ਨੂੰ ਜੀਵਨ ਦਾਨ ਦੇ ਦਿਓ।
ਕਰੈ ਅਵਗਿਆ ਪ੍ਰਨਾ ਕਾਏ,
ਤੋਂ ਅਸੀਂ ਕੋਈ ਤੁਹਾਡੀ ਅਵਗਿਆ ਨਹੀਂ ਕਰੇਗਾ, ਅੱਗੇ ਤੋਂ ਅਸੀਂ ਕਿਸੇ ਸਾਡੇ ਵਿੱਚੋਂ ਕੋਈ ਵੀ ਤੁਹਾਡੀ ਅਵਗਿਆ ਨਹੀਂ ਕਰੇਗਾ।
ਸੁਣ ਬੇਨਤੀ ਕਰ ਕਿਰਪਾ ਉਚਾਰੇ, ਪਾਵੋ ਚੋਗ ਜੀਵੈ ਸਾਰੇ।
ਇਹ ਸੁਣ ਕੇ ਕਿਰਪਾ ਘਰ ਵਿੱਚ ਆਏ ਗੁਰੂ ਕਲਗੀਧਰ ਜੀ ਬੋਲੇ, ਕਹਿਣ ਲੱਗੇ ਭਾਈ ਏਦਾਂ ਕਰੋ, ਚੋਗਾ ਪਾਓ ਇਹਨਾਂ ਕਬੂਤਰਾਂ ਨੂੰ, ਚੋਗਾ ਸੁੱਟੋ ਇਹਨਾਂ ਦੇ ਅੱਗੇ, ਦਾਣਾ ਸੁੱਟੋ, ਚੋਗਾ ਸੁੱਟੋ, ਆਪੇ ਸਾਰੇ ਜੀਵ ਪੈਣਗੇ ਚੋਗਾ ਚੁਗਣ ਵਾਸਤੇ।
ਦਾਨੇ ਆਨ ਬਖੇਰਨ ਕਰੇ,
ਕਹਿੰਦੇ ਮਹਾਰਾਜ ਜੀ ਦਾ ਬਚਨ ਮੰਨ ਕੇ ਜਦੋਂ ਇਹ ਦਾਣਾ ਲਿਆਏ ਤੇ ਦਾਣੇ ਅੱਗੇ ਸੁੱਟੇ ਨੇ ਮਰੇ ਕਬੂਤਰਾਂ ਕੋਲ।
ਪਾਰਾਵਤ ਜੀਵਤ ਜੀਵਨ ਧਰੇ,
ਖਾਲਸਾ ਜੀ ਉਹ ਜਿੰਨੇ ਵੀ ਮਰੇ ਹੋਏ ਕਬੂਤਰ ਸਨ ਉੱਠ ਕੇ ਜੀਵ ਪਏ ਤੇ ਚੋਗਾ ਚੁਗਣ ਲੱਗ ਪਏ। ਜਿੰਨੇ ਮਰੇ ਕਬੂਤਰ ਸਨ ਉੱਠ ਕੇ ਜੀਵ ਪਏ ਤੇ ਜੀਵ ਕੇ ਉਸ ਵੇਲੇ ਸਾਰੇ ਚੋਗਾ ਚੁਗਣ ਲੱਗ ਪਏ।
ਹੀਨ ਮੀਨ ਚੋਗਾ ਨਿਜ ਖਾਵੇ, ਹੀਰ ਹੀਰ ਸਗਰੇ ਵਿੱਚ ਮਾਵੇ।
ਚੁਣ ਚੁਣ ਕੇ ਚੋਗਾ ਖਾਣ ਲੱਗੇ, ਦਾਣਾ ਖਾਣ ਲੱਗੇ, ਉਹ ਜਿੰਨੇ ਲੋਕ ਸਨ ਸਭ ਵੇਖ ਵੇਖ ਕੇ ਹੈਰਾਨ ਹੋ ਰਹੇ ਨੇ, ਦੰਗ ਹੋ ਰਹੇ ਨੇ ਕਿ ਵੇਖੋ ਪਹਿਲਾਂ ਬਚਨ ਹੋਇਆ ਸੀ ਮਰ ਗਏ, ਹੁਣ ਬਚਨ ਹੋਇਆ ਤੇ ਸਾਰੇ ਜੀਵ ਖਲੋਤੇ ਹਨ।
ਸਿੱਖ ਕੇ ਪੈਰਨ ਤੇ ਜੋ ਮਰਿਓ,
ਪਰ ਹਾਂ ਖਾਲਸਾ ਜੀ, ਜਿਹੜਾ ਉਹ ਸਿੱਖ ਦੇ ਪੈਰ ਨਾਲ ਮਰਿਆ ਸੀ ਨਾ ਕਬੂਤਰ,
ਸੋਨੇ ਜੀਓ ਰਿਓ ਧਰ ਪਰਿਓ,
ਉਹ ਨਹੀਂ ਜੀਵਿਆ, ਉਹ ਮਰਿਆ ਹੀ ਪਿਆ ਰਿਹਾ, ਜਿਹੜਾ ਸਿੱਖ ਦੇ ਪੈਰ ਥੱਲੇ ਆ ਕੇ ਮਰਿਆ ਸੀ।
ਤਿਸਕੋ ਦੇਖਤ ਬੋਰ ਉਚਾਰੇ, ਇਸ ਪਰ ਕਿਉਂ ਨਾ ਕਿਰਪਾ ਨਿਜਦਾਰੇ।
ਮਰੇ ਹੋਏ ਨੂੰ ਵੇਖ ਕੇ ਕਹਿਣ ਲੱਗੇ, ਮਹਾਰਾਜ ਜੀ ਇਹਦੇ ਤੇ ਆਪਣੀ ਕਿਰਪਾ ਕਿਉਂ ਨੀ ਕੀਤੀ, ਇਹਨੂੰ ਤੁਸੀਂ ਜੀਵਨ ਦਾਨ ਕਿਉਂ ਨੀ ਦਿੱਤਾ।
ਸਿੰਘਨ ਵੀ ਕੈਸੇ ਜਵਾਬੋ,
ਸਿੰਘ ਬੋਲੇ ਕਹਿਣ ਲੱਗੇ ਮਹਾਰਾਜ ਚਲੋ ਇਹਨੂੰ ਵੀ ਜਵਾਬ ਦਿਓ, ਜੇ ਸਾਰੇ ਜੀਵਦੇ ਨੇ ਤੇ ਇਹਨੂੰ ਵੀ ਜਵਾਬ ਦਿਓ।
ਰੱਬ ਫੁਰਮਾਏ ਚੋਗੇ ਸਪਾਵੋ,
ਮਹਾਰਾਜ ਜੀ ਕਹਿੰਦੇ ਬਈ ਇਹਦੇ ਅੱਗੇ ਵੀ ਚੋਗਾ ਪਾ ਦਿਓ, ਫਿਰ ਇਹਦੇ ਅੱਗੇ ਵੀ ਚੋਗ ਸੁੱਟ ਦਿਓ।
ਜੇਕਰ ਸਿੱਖਨ ਤਿਸੇ ਅਗੇਰੇ,
ਲੈ ਕੇ ਚੋਗਾ ਉਸ ਵੇਲੇ ਸਿੱਖਾਂ ਨੇ, ਉਹ ਜਿਹੜਾ ਮਰਿਆ ਕਬੂਤਰ ਸੀ ਉਹਦੇ ਕੋਲ ਚੋਗਾ ਸੁੱਟਿਆ ਹੈ।
ਮੋਠ ਬਾਜਰੀ ਜਮੈ ਬਖੇਰੇ,
ਜਦੋਂ ਉਹਦੇ ਕੋਲ ਮੋਠ ਬਾਜਰਾ ਸੁੱਟਿਆ ਚੁਗਣ ਵਾਸਤੇ,
ਉੱਠ ਜੀਵਿਓ ਹੇਰਤ ਬਿਸਮਾਏ,
ਉਹ ਵੀ ਉੱਠ ਕੇ ਜੀਵ ਖਲੋਤਾ ਤੇ ਚੋਗਾ ਚੁਗਣ ਲੱਗ ਪਿਆ, ਵੇਖ ਕੇ ਸਭ ਹੈਰਾਨ ਹੋ ਗਏ।
ਲਿਆਏ ਉਪਾਇਨ ਸੀਸ ਨਿਵਾਏ,
ਸਾਰਾ ਨਗਰ ਆਇਆ ਦੌੜ ਕੇ ਭੱਜ ਕੇ ਸਤਿਗੁਰਾਂ ਦੇ ਚਰਣਾਂ ਵਿੱਚ, ਜਿੰਨੇ ਵੀ ਉਹ ਸਨ ਘਰਾਂ ਵਿੱਚ ਗਏ ਭੱਜ ਭੱਜ ਕੇ, ਆਪਣੇ ਘਰੋਂ ਪਿਟਾਵਾਂ ਲੈ ਕੇ ਆਏ, ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਸੀਸ ਝੁਕਾਉਂਦੇ ਨੇ।
ਸ੍ਰੀ ਗੁਰੂ ਸੁਜਸ ਨਿਓ ਹਮ ਜੈਸੇ,
ਅਸੀਂ ਸਤਿਗੁਰੂ ਗੁਰੂ ਕਲਗੀਧਰ ਦਾ ਸੁਜਸ, ਕਲਗੀਧਰ ਦੀ ਮਹਿਮਾ ਜਿਵੇਂ ਆਪਣਿਆਂ ਕੰਨਾਂ ਨਾਲ ਸੁਣੀ ਹੈ।
ਦਰਸ਼ਨ ਕਰਿਓ ਆਪ
ਕਹਿੰਦੇ, ਉਸੇ ਤਰ੍ਹਾਂ ਮਹਾਰਾਜ ਜੀ ਅਸੀਂ ਆਪ ਜੀ ਦੇ ਦਰਸ਼ਨ ਕੀਤੇ ਨੇ, ਜਿਵੇਂ ਸੁਣਿਆ ਜੈਸਾ ਸਤਿਗੁਰੂ ਸੁਣੀ ਦਾ ਤੈਸੋ ਹੀ ਮੈਂ ਡੀਠ, ਜਿਵੇਂ ਅਸੀਂ ਸੁਣਿਆ ਸੀ ਆਪ ਜੀ ਦੀ ਮਹਿਮਾ ਨੂੰ ਉਸੇ ਤਰ੍ਹਾਂ ਆਪ ਜੀ ਦੇ ਦਰਸ਼ਨ ਕੀਤੇ ਹਨ।
ਦੋਏ ਘੜੀ ਠਹਿਰੇ ਗੁਰਤਾ,
ਲੋਕ ਘੜੀਆਂ ਮਹਾਰਾਜ ਜੀ ਉੱਥੇ ਠਹਿਰੇ ਰਹੇ, ਖਲੋਤੇ ਦਰਸ਼ਨ ਦਿੰਦੇ ਰਹੇ।
ਹੁਣ ਗਮਨੇ ਬਾਜ਼ਾਰ ਬਦਜਾ,
ਫਿਰ ਮਹਾਰਾਜ ਜੀ ਇੱਥੋਂ ਬਾਜ਼ਾਰ ਨੂੰ ਚੱਲ ਪਏ, ਜਿਹੜਾ ਨੌਰ ਸ਼ਹਿਰ ਦਾ ਵੱਡਾ ਬਾਜ਼ਾਰ ਸੀ ਉਸ ਬਾਜ਼ਾਰ ਵਿੱਚ ਮਹਾਰਾਜ ਜੀ ਚੱਲ ਪਏ।
ਤਨਹਾੜ ਬਨਕ ਬਿਵਾਰੋ,
ਨੌਰ ਸ਼ਹਿਰ ਦਾ ਬਾਜ਼ਾਰ ਜਦੋਂ ਵੇਖਿਆ, ਬੜੇ ਬੜੇ ਤਨਹਾੜ ਸ਼ਾਹੂਕਾਰ ਬਣੀਏ ਵਪਾਰ ਕਰਨ ਵਾਲੇ ਦੁਕਾਨਾਂ ਚ ਬੈਠੇ ਹਨ।
ਮਹਿੰਦੀ ਨਾਰ ਅੰਬਾਰੂ,
ਬੜੀਆਂ ਬੜੀਆਂ ਵੱਡੀਆਂ ਦੁਕਾਨਾਂ ਨੇ ਤੇ ਦੁਕਾਨਾਂ ਵਿੱਚ ਸੋਨੇ ਦੀਆਂ ਸ਼ਰਫੀਆਂ ਦੇ ਢੇਰ ਲੱਗੇ ਪਏ ਨੇ, ਸੋਨੇ ਦੀਆਂ ਸ਼ਰਫੀਆਂ ਮੋਹਰਾਂ ਜਿਹੜੀਆਂ ਨੇ ਸੋਨੇ ਦੇ ਦਿਨਾਰ ਉਹਨਾਂ ਦੇ ਢੇਰ ਉਹਨਾਂ ਦੀਆਂ ਦੁਕਾਨਾਂ ਵਿੱਚ ਲੱਗੇ ਹੋਏ ਨੇ।
ਗਿਣਤੀ ਕਹਾਂ ਰਜਤ ਬਣ ਕੇ ਰੇ,
ਰੁਪਈਆਂ ਦੀ ਗਿਣਤੀ ਤਾਂ ਕਰੀਏ ਹੀ ਕਿੰਨੀ ਵੀ ਕਿੰਨੇ ਕਰੇ, ਸ਼ਰਫੀਆਂ ਹਜ਼ਾਰਾਂ ਦੇ ਹਿਸਾਬ ਨਾਲ ਪਈਆਂ ਨੇ ਤੇ ਰੁਪਈਆਂ ਦੀ ਤਾਂ ਗਿਣਤੀ ਕਿੰਨੀ ਕਰਨੀ ਆ ਵੀ ਕਿੰਨੇ ਕਹਾਂ।
ਮੁਕਤਾਬੋ ਪਰਵਾਲ ਕੋ, ਪਰਵਾਲ ਕੋ ਹੀਰੇ,
ਬੜੇ ਬੜੇ ਕੀਮਤੀ ਮੋਤੀ ਪਰਵਾਲ ਹੋਰ ਬਹੁਤ ਕੁਝ ਪਿਆ ਹੋਇਆ।
ਮੋਰਨ ਦੇਖ ਆਨੰਦ ਉਦਾਰਾ,
ਮੋਹਰਾਂ ਵੇਖ ਵੇਖ ਕੇ ਸਭ ਦੇ ਅੰਦਰ ਆਨੰਦ ਵਰਤ ਰਿਹਾ ਹੈ।
ਸਿੰਘਨ ਸੰਗ ਉਨਾਏ ਸੁਨਾਏ ਉਚਾਰਾ,
ਉਸ ਵੇਲੇ ਸਿੰਘਾਂ ਦੇ ਸਾਥ ਬੋਲੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ। ਮਹਾਰਾਜ ਜੀ ਨੇ ਇੱਕ ਭਵਿੱਖਤ ਬਚਨ ਆਪਣੇ ਮੁਖੋਂ ਉਚਾਰਨ ਕੀਤਾ,
ਨਹੁਰ ਗੁਰੂ ਕੀ ਮੋਹਰ, ਸਿੰਘ ਆਵੇਂਗੇ ਜਬ ਲੁਟੇਂਗੇ।
ਮਹਾਰਾਜ ਕਲਗੀਧਰ ਨੇ ਬਚਨ ਕੀਤਾ, ਕਹਿੰਦੇ ਨਹੁਰ ਗੁਰੂ ਕੀ ਮੋਹਰ, ਆ ਨਹੁਰ ਵਿੱਚ ਗੁਰਾਂ ਦੀਆਂ ਮੋਹਰਾਂ ਨੇ, ਇਹ ਮੋਹਰਾਂ ਸਾਰੀਆਂ ਗੁਰੂ ਦੀਆਂ ਨੇ। ਸਮਾਂ ਆਵੇਗਾ, ਖਾਲਸਾ ਆਵੇਗਾ, ਸਿੰਘ ਆਉਣਗੇ ਤੇ ਸਿੰਘ ਆ ਕੇ ਸਾਰੀਆਂ ਮੋਹਰਾਂ ਆਪਣੀਆਂ ਲੁੱਟ ਕੇ ਲੈ ਜਾਣਗੇ। ਸਮਾਂ ਆਵੇਗਾ, ਸਿੰਘ ਆਵਾਂਗੇ ਤਬ ਲੁੱਟ ਹੈਂਗੇ, ਸਿਗਾਉਣਗੇ ਤੇ ਆ ਕੇ ਇਥੋਂ ਮੋਹਰਾਂ ਲੁੱਟ ਕੇ ਲੈ ਕੇ ਜਾਣਗੇ।
ਹਿਮਕੈ ਨਗਰ ਨਿਆਰਿਓ ਸਾਰਾ,
ਏਦਾਂ ਇਹ ਬਚਨ ਕੀਤਾ ਕਲਗੀਧਰ ਨੇ। ਇਹ ਬਚਨ ਕਰਕੇ ਸਾਰਾ ਨੌਰ ਸ਼ਹਿਰ ਮਹਾਰਾਜ ਜੀ ਨੇ ਫਿਰ ਕੇ ਵੇਖਿਆ ਹੈ।
ਆਏ ਡੇਰੋ ਜੈਨ ਭਾਰਾ ਦਾਰਾ,
ਫਿਰ ਵਾਪਸ ਉੱਥੇ ਆਏ ਨੇ ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਡੇਰਾ ਕੀਤਾ ਹੈ।
ਨਾਮ ਥਾਨ ਕੋ ਛੀਨ ਤਲਾਏ,
ਖਾਲਸਾ ਜੀ ਜਿੱਥੇ ਸਤਿਗੁਰਾਂ ਨੇ ਡੇਰਾ ਕੀਤਾ ਉਸ ਜਗ੍ਹਾ ਦਾ ਨਾਮ ਹੈ ਛੀਨ ਤਲਾਈ।
ਜੈ ਉਤਰੇ ਨਿਸ ਬਸਨ ਗੁਸਾਏ,
ਉਸ ਜਗ੍ਹਾ ਦਾ ਨਾਮ ਛੀਨ ਤਲਾਈ ਹੈ। ਜਿੱਥੇ ਉਤਰੇ ਨੇ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਤਰੇ ਨੇ ਤੇ ਰਾਤ ਬਤੀਤ ਕੀਤੀ ਹੈ।
ਖਾਣ ਪਾਨ ਕਰ ਸੈਨਾ ਸਾਰੀ,
ਮਹਾਰਾਜ ਜੀ ਦੇ ਨਾਲ ਜਿੰਨੀਆਂ ਫੌਜਾਂ ਨੇ ਸਭ ਨੇ ਖਾਣ ਪਾਨ ਕੀਤਾ, ਲੰਗਰ ਪ੍ਰਸ਼ਾਦ ਛਕਿਆ ਹੈ।
ਜਿੱਥਾ ਸੁੱਖ ਰਾਤ ਗੁਜ਼ਾਰੀ,
ਸੁੱਖ ਦੇ ਨਾਲ ਸਾਰਿਆਂ ਨੇ ਰਾਤ ਬਤੀਤ ਕੀਤੀ ਹੈ।
ਲੂਟਨ ਬਚਨ ਗੁਰੂ ਜੋ ਭਨਿਓ, ਓ ਪੂਰਨ ਪਾਮੀਮ ਸੁਨਿਓ।
ਮਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਹੜਾ ਸਤਿਗੁਰਾਂ ਨੇ ਬਚਨ ਕੀਤਾ ਸੀ, ਸਿੰਘਾਵਾਂਗੇ ਤਬ ਜਬ ਲੂਟਾਂਗੇ, ਕਿ ਜਿਹੜਾ ਇਹ ਬਚਨ ਮਹਾਰਾਜ ਜੀ ਨੇ ਕੀਤਾ ਸੀ ਕਿ ਨੋਰ ਦੇ ਵਿੱਚ ਗੁਰੂ ਦੀਆਂ ਮੋਹਰਾਂ ਨੇ ਸਿੰਘ ਲੁੱਟਣਗੇ, ਉਹ ਬਚਨ ਜਿਵੇਂ ਪੂਰਾ ਹੋਇਆ। ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਬਜ਼ੁਰਗਾਂ ਕੋਲੋਂ ਸੁਣਿਆ ਕਿ ਉਹ ਬਚਨ ਮਹਾਰਾਜ ਜੀ ਦਾ ਪੂਰਾ ਹੋਇਆ।
ਮਰ ਕੇ 18 ਸਹਿਰ ਰੋਏ ਕਾਦਿਸ਼,
ਖਾਲਸਾ ਜੀ ਜਦੋਂ ਸੰਮਤ ਬਿਕਰਮੀ 1811 ਦਾ ਸਾਲ ਸੀ, 1811 ਸੰਮਤ ਬਿਕਰਮੀ ਵਿੱਚ
ਖਾਲਸਾ ਗਮਨਿਓ ਬਰਬਤ,
ਖਾਲਸਾ ਪੰਥ ਮੱਲੋ ਮੱਲੀ ਉਸ ਪਾਸੇ ਨੂੰ ਚਲਾ ਗਿਆ। ਬਿਰਤੀ ਨਹੀਂ ਸੀ ਜਾਣਦੇ ਸੁਭਾਵਕ ਹੀ ਸਿੰਘਾਂ ਨੇ ਇੱਧਰ, ਕਿਉਂਕਿ ਇੱਧਰ ਬੀਕਾਨੇਰ ਦਾ ਅੱਗੇ ਇਲਾਕਾ ਸ਼ੁਰੂ ਹੋ ਜਾਂਦਾ, ਤੋ ਸਿੰਘ ਜਦੋਂ ਔਖਾ ਸਮਾਂ ਹੁੰਦਾ ਸੀ ਇੱਧਰ ਨੂੰ ਨਿਕਲ ਜਾਇਆ ਕਰਦੇ ਸੀ ਬੀਕਾਨੇਰ ਦੇ ਇਲਾਕੇ ਚ। ਤੋ ਉਸ ਵਕਤ ਸਿੰਘ ਬਰਬਸ ਦਾ ਮਤਲਬ ਹੁੰਦਾ ਮੱਲੋ ਮੱਲੀ, ਉਸ ਪਾਸੇ ਨੂੰ ਚੱਲ ਪਏ।
ਚੂਰੂਪੁਰ ਕੀ ਸੁਨ ਬੜ ਮਾਇਆ,
ਉੱਥੇ ਕੁਝ ਦੂਰੀ ਤੇ ਨਗਰ ਸੀ ਚੁਰੂਪੁਰ। ਚੁਰੂਪੁਰ ਬਾਰੇ ਸੁਣਿਆ ਸੀ ਸਿੰਘਾਂ ਨੇ ਵੀ ਉੱਥੇ ਬੜਾ ਪੈਸਾ ਹੈ, ਰੁਪਈਆ ਬੜਾ, ਧਨ ਬੜੀ, ਸੰਪਦਾ ਬੜੀ ਹੈ।
ਬ੍ਰਿੰਦ ਖਾਲਸੇ ਕੋ ਦਲ ਧਾਇਆ,
ਤੋ ਸਿੰਘ ਚੁਰੂਪੁਰ ਲੁੱਟਣ ਵਾਸਤੇ, ਚੁਰੂਪੁਰ ਦੇ ਉੱਤੇ ਹਮਲਾ ਕਰਨ ਵਾਸਤੇ ਸਿੰਘਾਂ ਨੇ ਇੱਥੋਂ ਹੱਲਾ ਕੀਤਾ। ਜਦੋਂ ਉਸ ਪਾਸੇ ਨੂੰ ਗਏ,
ਪਹੁੰਚੇ ਨਿਕਟ ਸੁਣੀ ਸਭ ਬਾਤ,
ਜਦੋਂ ਉੱਥੇ ਗਏ ਤੇ ਉੱਥੇ ਪਹੁੰਚ ਕੇ ਸਾਰੀ ਗੱਲ ਸਿੰਘਾਂ ਨੇ ਸੁਣੀ।
ਸਾਰੀ ਖਾਰਾ ਪੀਓ ਨਾ ਜਾਤ,
ਸਿੰਘਾਂ ਨੂੰ ਪਤਾ ਲੱਗਾ ਕਿ ਜਿਹੜਾ ਚੁਰੂਪੁਰ ਹੈ ਉਥੋਂ ਦਾ ਜਿਹੜਾ ਪਾਣੀ ਆ ਉਹ ਬੜਾ ਖਾਰਾ ਹੈ, ਉਹ ਪੀਣ ਦੇ ਲਾਇਕ ਨਹੀਂ ਹੈ, ਉਹ ਪੀਆ ਨਹੀਂ ਜਾਂਦਾ।
ਇਹ ਪੀਵੇਂ ਲਾਗੈ ਅਤਿ ਸਾਰਾ,
ਜਿਹੜਾ ਉਥੋਂ ਦਾ ਪਾਣੀ ਪੀ ਲੈਂਦਾ ਉਹਨੂੰ ਅਤਿ ਸਾਰ ਲੱਗ ਜਾਂਦੇ ਨੇ, ਦਸਤ ਲੱਗ ਜਾਂਦੇ ਨੇ, ਉਲਟੀਆਂ ਲੱਗ ਜਾਂਦੀਆਂ ਨੇ।
ਜਾਤ ਮਾਨਵ ਬਿਮਾਰਾ,
ਚੰਗੇ ਭਲੇ ਬੰਦੇ ਉਹ ਪਾਣੀ ਪੀ ਕੇ ਬਿਮਾਰ ਹੋ ਜਾਂਦੇ ਨੇ, ਇਹੋ ਜਿਹਾ ਪਾਣੀ ਆ ਚੁਰੂਪੁਰ ਦਾ।
ਉਲਕੇ ਵੈਰ ਹੈ ਜਲ ਐਸੋ,
ਇਦਾਂ ਦਾ ਪਾਣੀ ਨਗਰ ਦੇ ਬਾਹਰ, ਜਿਹੜਾ ਨਗਰ ਦੇ ਅੰਦਰ ਜਿਹੜਾ ਪਾਣੀ ਆ ਉਹ ਪੀਣ ਦੇ ਲਾਇਕ ਹੈ, ਪਰ ਨਗਰ ਦੇ ਬਾਹਰ ਜਿਹੜਾ ਪਾਣੀ ਹੈ ਉਹ ਪਾਣੀ ਇਸ ਤਰ੍ਹਾਂ ਦਾ ਹੈ ਕਿ ਉਹਨੂੰ ਪੀਂਦਿਆਂ ਅਤਿ ਸਾਰ ਲੱਗ ਜਾਂਦੇ ਨੇ, ਦਸਤ ਲੱਗ ਜਾਂਦੇ ਨੇ, ਬੰਦਾ ਬਿਮਾਰ ਹੋ ਜਾਂਦਾ ਹੈ।
ਪੀਓ ਨਾ ਜਾਏ ਪੀਓ ਰੁਜ ਜੈਸੂ,
ਔਰ ਉਹਨੂੰ ਪੀਤਾ ਨਹੀਂ ਜਾਂਦਾ, ਜਿਹੜਾ ਪੀਂਦਾ ਉਹ ਰੋਗੀ ਹੋ ਜਾਂਦਾ। ਤੋ ਸਿੰਘਾਂ ਨੇ ਸੋਚਿਆ ਕਿ ਸਾਨੂੰ ਤਾਂ ਪਹਿਲਾਂ ਬਾਹਰ ਹੀ ਡੇਰਾ ਕਰਨਾ ਪੈਣਾ ਤੇ ਉਹ ਪਾਣੀ ਪੀ ਕੇ ਕਿਤੇ ਬਿਮਾਰ ਨਾ ਹੋ ਜਾਈਏ, ਏਦਾਂ ਸਿੰਘਾਂ ਨੇ ਵਿਚਾਰ ਕੀਤੀ।
ਸੁਣ ਕੇ ਤੇ ਉਹ ਖਾਲਸਾ ਬਲੇ, ਛੂਛੇ ਚਲੇ ਬਾਤ ਨੇ ਭਲੇ।
ਇਹ ਸੁਣ ਕੇ ਸਿੰਘ ਚੁਰੂਪੁਰ ਲੁੱਟਣ ਤੋਂ ਬਿਨਾਂ ਹੀ ਵਾਪਸ ਪਿੱਛੇ ਨੂੰ ਚੱਲ ਪਏ, ਪਰ ਜਦੋਂ ਵਾਪਸ ਪਿੱਛੇ ਨੂੰ ਚੱਲੇ ਤੇ ਸਿੰਘਾਂ ਨੇ ਗੁਰਮਤਾ ਕੀਤਾ, ਕਹਿੰਦੇ ਖਾਲਸਾ ਜੀ ਇੰਨੀ ਮਿਹਨਤ ਕਰਕੇ ਆਏ ਆ ਤੇ ਹੁਣ ਖਾਲੀ ਹੱਥ ਹੀ ਮੁੜਾਂਗੇ, ਲੁੱਟ ਮਾਰ ਨੀ ਕੀਤੀ। ਲੁੱਟ ਮਾਰ ਦਾ ਮਤਲਬ ਹੁੰਦਾ ਖਾਲਸਾ ਗਰੀਬ ਨੂੰ ਨੀ ਸੀ ਲੁੱਟਿਆ ਕਰਦਾ, ਜਿਹੜੇ ਧਨਾੜ ਸ਼ਾਹੂਕਾਰ ਗਰੀਬਾਂ ਦਾ ਖੂਨ ਪੀਣ ਵਾਲੇ ਉਥੋਂ ਜਾ ਕੇ ਖਾਲਸਾ ਹੱਥ ਮਾਰ ਕੇ ਲੁੱਟ ਮਾਰ ਕਰਕੇ ਲਿਆਇਆ ਕਰਦੇ ਸਨ। ਤੋ ਸਿੰਘਾਂ ਆਖਿਆ ਵੀ ਖਾਲਸਾ ਜੀ ਹੁਣ ਖਾਲੀ ਹੱਥ ਮੁੜਾਂਗੇ, ਇਹ ਗੱਲ ਚੰਗੀ ਨਹੀਂ ਬਣਦੀ।
ਪੁਰਨੋਰ ਕੋ ਗੱਲ ਚੱਲ ਆਇਓ,
ਉਹ ਬਚਨ ਗੁਰੂ ਸਾਹਿਬ ਦਾ ਪੂਰਾ ਹੋਣਾ ਸੀ, ਨੋਰ ਗੁਰੂ ਕੀ ਮੋਹਰ ਸਿੰਘਾਵਾਂਗੇ ਜਬ ਲੁੱਟਾਂਗੇ, ਉਹ ਬਚਨ ਪੂਰਾ ਹੋਣਾ ਸੀ ਦਸਵੇਂ ਪਾਤਸ਼ਾਹ ਦਾ। ਤੋ ਸਿੰਘ ਜਿਹੜੇ ਚੁਰੂਪੁਰ ਜਾਣਾ ਸੀ ਉਹ ਵਾਪਸ ਆਉਂਦਿਆਂ ਆਉਂਦਿਆਂ ਨੋਹਰ ਪਿੰਡ ਆ ਪਹੁੰਚੇ, ਨੋਹਰ ਸ਼ਹਿਰ ਵਿੱਚ ਆ ਪਹੁੰਚੇ।
ਤੁਫੰਗਾ ਜੰਗ ਮਚਾਇਓ,
ਸਿੰਘਾਂ ਨੇ ਆਖਿਆ ਵੀ ਖਾਲਸਾ ਜੀ चलो 9 रुपए जेड़ा शहर है एदा सफाया कर चलिए जांदे आ इनू लुट मार करके लै चलिए अपना हिस्सा इथों लै चलिए
पर हेल कर लूट बजारा
संग तुफंगा जंग मचायो बंदूकां तैयार करके सिंघां ने बंदूकां दियां गोलियां दागियां जंग कीता बरे हेल कर लूट बजारा हल्ला करके सिंघां ने नगर दे उत्ते बाजार जाके लुटे हन
दीनो दर्ब बिंद दी नारा
जेड़ियां शर्फियां बाजार च पईयां वेख के कलगीधर ने वचन कीता सी ना भी सिंघ आवेंगे तब लुटेंगे नोर गुरु की मोर ओ बचन पूरा हो गया उना बाजार दियां दुकानां विच जिन्नियां शर्फियां सन ओ सिंघां ने चुक चुक के अपने घोड़ियां ते लद लईयां
तृप्त होए तां ते चल आए
एदा सिंघ तृप्त हो के चंगी तरह रज के उत्थों शर्फियां सोने दियां लुट मार करके फिर उत्थों पिछे वापस हटे हन
मुल हाय ले अतवार बनाए
ते कहंदे इस तरह फिर मुल लै के घोड़ियां दा ओ वापस मुड़े हन
कीतक पए तबै सिरदारा
उस वेले कई सरदार बन गए जिन्हां ने लुट मार कीती ना जेड़े गरीब सिंह सन ओ त्यार बर त्यार हो गए कई तां सरदार बन गए उस वेले इन्ना कहंदे खजाना लुटिया नोर शहर दे विच्चों खालसे ने
ए ग्राम गन तुरकन मार
एदा बहुत सारे तुरकां दा पिंड सी ज्यादा तो तुरकां नूं चंगी तरह खालसे ने सोधा लाया जेड़े मलेच सन जालम सन जुलम करन वाले उना तुरकां दा चंगी तरह खालसे ने सोधा ला के लुट मार कीती
करियो कहो गुरु को तब सफलायो बिरध सिंघन ते हम सुन लियो
मां कवि भाई संतोख सिंह जी कहंदे इस तरह कलगीधर दा कीता वचन ओ सिंघां ने सफला कीता सिंघां दे समय ओ वचन सफला होया भाई साहब कहंदे जेड़ा सारा प्रसंग है मैं अपने बजुर्ग सिंघां दे कोलों सुनिया जेड़े बिरध सिंह ने बजुर्ग सिंह ने भाई संतोख सिंह जी कहंदे उन्हां ने मैनू सुनाया है ते मैं उसे तरह इत्थे सूरज प्रकाश विच लिख दिता है
छीन तलाई डेरा पाए
इधर कलगीधर दी कथा हुण सुनो महाराज जी जिथे छीन तलाई है नोर शहर विच उथे महाराज जी ने डेरा कीता होया
श्री प्रभा तै रात बिताए
उथे महाराज सच्चे पातशाह जी ने बस के रात बतीत कीती है
रात होत कर सोच शनाना
अगले दिन सवेर हुंदिया महाराज सच्चे पातशाह जी ने सोच स्नान कीता है
कण के कान पर करियो पियाना
और महाराज सच्चे पातशाह जी घोड़े ते सवार होए और घोड़े ते सवार हो के पातशाह जी ने इथों चाला पाया है
खालसे को दल साथ
और महाराज जी दे नाल सारे खालसे दा दल खालसे दियां सारियां फौजां नाल नाल गईयां हन
उस अष्ट दस पहुंचे नाथ
इथों महाराज जी ने तकरीबन 18 कोह दा पेंडा तय कीता है
नगर भादरा उतरे जाए
महाराज जी इक नगर आया भादरा इथे नेड़े तेड़े कई नगरां विच महाराज जी उतरे ने कई स्थान प्रगट हो गए ने कई प्रगट नहीं हुए तो महाराज जी चल के सच्चे पातशाह बीकानेर दे नेड़े ही नगर जा पैंदा भादरा कलगीधर पातशाह जी महाराज जी भादरे नगर दे विच आए हन
करमत बहीर पहुंचियो आए
महाराज जी दा बहीर पिछे थकिया होया लम्मा पेंडा सी कोई पैदल टुरे आउंदे ने कोई समान चुकी आउंदे ने ਉਹ ਵੀ ਥੱਕ ਟੁੱਟ ਕੇ ਸ਼ਾਮ ਨੂੰ ਪਹੁੰਚੇ ਹਨ
ਤ੍ਰਿਣ ਦਾਨਾ ਗਨ ਦੀਨ ਨਿਆਰੀ
ਔਰ ਘੋੜਿਆਂ ਨੂੰ ਘਾਹ ਪੱਠਾ ਪਾਇਆ ਨਿਹਾਰੀ ਦਿੱਤੀ ਹੈ ਘੋੜਿਆਂ ਤੇ ਖਰਖਰਾ ਫੇਰਿਆ ਉਹਨਾਂ ਦੀ ਮਾਲ ਸ਼ਾਦਕ ਕੀਤੀ ਹੈ
ਸ਼ਰਮ ਨਿਵਾਰੇ ਵਾਹਨ ਭਾਰੀ
ਔਰ ਘੋੜਿਆਂ ਦੀ ਵਾਹਨਾਂ ਦੀ ਜਿਹੜੀ ਥਕਾਵਟ ਹੈ ਉਹ ਦੂਰ ਕੀਤੀ ਹੈ ਲੰਮਾ ਪੈਂਡਾ ਤੈਅ ਕਰਕੇ ਆਏ ਨੇ ਘੋੜਿਆਂ ਨੂੰ ਵੀ ਖਰਖਰੇ ਦੀ ਲੋੜ ਹੁੰਦੀ ਹੈ ਮਾਲਿਸ਼ ਦੀ ਲੋੜ ਹੁੰਦੀ ਹੈ ਤੇ ਘੋੜਿਆਂ ਦੀ ਜਿਹੜੀ ਥਕਾਵਟ ਹੈ ਉਹ ਰਾਹ ਦੀ ਦੂਰ ਕੀਤੀ ਹੈ
ਲੋਕਨ ਕੋ ਕ੍ਰਿਤ ਬੋ ਮਿਸ਼ਟਾਨ
ਔਰ ਉੱਥੇ ਜਿਹੜੇ ਭਾਦਰੇ ਨਗਰ ਦੇ ਲੋਕ ਸਨ ਉਹ ਘਿਓ ਮਿੱਠਾ ਆਦਿਕ ਲੈ ਕੇ ਸਤਿਗੁਰਾਂ ਦੇ ਕੋਲ ਆਏ ਨੇ
ਸਤਿਗੁਰ ਦੀ ਸ਼ਰਮਤ ਗਨ ਜਾਨ
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਵੇਖਿਆ ਕਿ ਸਾਰੇ ਥੱਕੇ ਹੋਏ ਨੇ ਰਾਹ ਪੈਂਡੇ ਦੀ ਥਕਾਵਟ ਕਰਕੇ ਮਹਾਰਾਜ ਜੀ ਨੇ ਖਜ਼ਾਨੇ ਖੋਲ ਦਿੱਤੇ ਸਭ ਨੂੰ ਘਿਓ ਮਿੱਠਾ ਦਿੱਤਾ ਵੀ ਘਿਓ ਖੰਡ ਖਾ ਕੇ ਸਾਰੇ ਤਗੜੇ ਹੋ ਜਾਣ
ਤਿਆਰ ਹੋਈ ਬਰਤਾਏ खान पान कर सब त्रिपताए।
लंगर तैयार होया, कड़ा प्रसाद दियां देगां तैयार होईयां, सब ने छके खुले गप्पे ते छक के सब चंगी तरह तृप्त होए हाना।
सब तो होए कल शाम निर्वारा।
आराम करके महाराज जी ने और सारियां फौजां ने अपनी थकावट दूर कीती है।
भई प्रात बुन की नस त्यारा।
अगला दिन चढ़िया, महाराज जी ने फिर चलन दी तैयारी कीती है।
परम सिंह यार धर्म सिंह दोए पिक सेवा को प्रसन्न हुए।
भाई परम सिंह ते भाई धर्म सिंह जो भाई रूपे दी अंश वंश चो ने, इन्हां ने बड़ी सेवा कीती सतगुरां दी। महाराज जी दी बहुत ज्यादा भारी सेवा कीती है, सेवा करदे ने। कलगीधर जी ना ते बहुत ज्यादा प्रसन्न हन।
पहुंचे भगते पूर्व जाए।
वेखो इन्नी भावना वाले ने दोवे भरा के सतगुरु जी घोड़े ते सवार होके जांदे ने, इह पैदल जांदे ने, सतगुरां तो पहला पहुंच जांदे ने पैदल चल के। सवेरे छेती सतगुरां तो पहला टुर पैंदे ने और पैदल चल के पहला जिथे महाराज जी ने पड़ा करना हुंदा उथे पहुंच जांदे ने।
नवे मंच नित लेत बनाए।
रोज एक नवा पलंगा उथे पहुंच के तैयार करदे ने, नवा मंजा तैयार करदे हन।
दोए तुरंग बखे हथियार।
महाराज जी ने आख्या भी दोवे सिंह सेवा करदे ने। कलगीधर ने प्रसन्न होके ना इन्हां दोवां भरावां नूं दो घोड़े ते हथियार बख्शे।
गुर बख्शिश लीनस कर धार।
शस्त्र दिते, दो घोड़े दिते। महाराज जी दी बख्शिश इन्हां ने जान के दोवां ने भरावां ने बख्शिश लै लई।
श्री प्रभ आगे पंत पियाने।
महाराज जी अगे अगे चल पए।
तिस दिन शर्मत साथ को जाने।
उस दिन नाल दे साथी महाराज जी दे कुछ ज्यादा थके हुए सन।
अल्प मजल कर उतरे जाए।
महाराज जी ने अज थोड़ा पेंडा तय कीता, थोड़ा रस्ता तय कीता।
सत कोस पर ग्राम जो आए।
सत को ते जेड़ा पिंड आया चल के।
नाम सहेवा तिसको जान।
उस पिंड दा नाम है सहेवा। सहेवे पिंड दे विच महाराज सच्चे पातशाह जी आए।
डेरा सब आन।
उथे सतगुरां दे नाल सारियां फौजां उतरियां हन।
परम सिंह तब लै हथियारा, बंद पले सिर लीने तार।
भाई परम सिंह ते धर्म सिंह ने जेड़े जिन्ने शस्त्र महाराज जी ने दिते सी ना इन्हां नूं गात्रे पाण वास्ते, इन्हां नूं शस्त्र बन के ते सिर ते रख ले, पंड बन के उन्हां शस्त्रां दी पंड बन ली ते ओ अपने सिर ते धर के चल पए।
कोरन को मग मैं डोरे आए, नै चढ़बे को चित ललचाए।
ते जेड़े घोड़े सन उन्हां ते भी नहीं चढ़े, घोड़िया दियां अगे लगाम फड़ी हुई ते घोड़िया दे नाल पैदल टुर के आए। ते जेड़े शस्त्र सी ओ गात्रे पाण दी बजाए सिर ते रख के पंड बन के एदा पैदल चल के आए। घोड़िया ते भी चढ़न वास्ते इन्हां दा मन नहीं कीता।
गुर बख्शिश उत्तम बहु जाने।
इन्हां आख्या गुरु दी बख्शिश है घोड़े ते आ शस्त्र गुरु साहब दी उत्तम बख्शिश है।
आख अदायब को बो माने।
इन्हां दा अदब रखना चाहिदा सानू, असी बेअदबी किवें करिए। घोड़े गुरु साहब ने दिते, उत्ते थोड़ी चढ़ना, सतगुरां दी बख्शिश है, ये तां रखणे सेवा करन लई। शस्त्र ने कहिंदे गात्रे पा के बेअदबी थोड़ी करनी, तां पूजण वास्ते रखांगे। ਏਦਾਂ ਮਹਾਰਾਜ ਜੀ ਦੇ ਸ਼ਸਤਰਾਂ ਦਾ ਘੋੜਿਆਂ ਦਾ ਅਦਾਇਬ ਰੱਖਦਿਆਂ ਹੋਇਆ ਆਏ ਨੇ।
ਸਿੱਖਣ ਪ੍ਰਭ ਤੋਂ ਜਾਏ ਬਤਾਏ, ਹੈ ਨਚੜੇ ਨੈ ਪਗ ਤੋਂ ਆਏ।
ਸਿੱਖਾਂ ਨੇ ਮਹਾਰਾਜ ਜੀ ਨੂੰ ਦੱਸਿਆ ਪਰਮ ਸਿੰਘ ਧਰਮ ਸਿੰਘ ਬਾਰੇ, ਮਹਾਰਾਜ ਜੀ ਵੀ ਦੋਵੇਂ ਭਰਾ ਘੋੜਿਆਂ ਤੇ ਨਹੀਂ ਚੜ ਕੇ ਆਏ, ਤਾਂ ਪੈਦਲ ਟੁਰ ਕੇ ਆਏ ਨੇ ਘੋੜਿਆਂ ਦੇ ਨਾਲ।
ਸ਼ਸਤਰ ਸਕਲ ਸਿਰ ਪਰ ਧਰ ਆਨੇ।
ਤੇ ਜਿਹੜੇ ਸ਼ਸਤਰ ਸਨ ਇਹਨਾਂ ਨੇ ਗਾਤਰੇ ਪਾਣ ਦੀ ਬਜਾਏ ਸਿਰ ਤੇ ਰੱਖੇ ਹੋਏ ਨੇ।
ਉਲਟੋ ਖੇਦ ਚਲਨ ਮੈਂ ਜਾਣੇ।
ਮਹਾਰਾਜ ਇਹ ਤਾਂ ਸਗੋਂ ਉਲਟੀ ਜਿਆਦੀ ਘਾਲਣਾ ਘਾਲੀ, ਤੁਸੀਂ ਤਾਂ ਸੌਖੇ ਹੋਣ ਵਾਸਤੇ ਘੋੜੇ ਦਿੱਤੇ ਸੀ ਵੀ ਘੋੜੇ ਤੇ ਚੜ ਕੇ ਆਉਣ, ਪਰ ਇਹ ਆਪ ਜਿੱਥੇ ਪੈਦਲ ਟੁਰ ਕੇ ਆਏ ਨੇ ਉੱਥੇ ਘੋੜਿਆਂ ਨੂੰ ਨਾਲ ਪੈਦਲ ਲੈ ਕੇ ਆਉਣਾ ਸਗੋਂ ਔਖਾ ਕੰਮ ਹੈ। ਤੇ ਇਹ ਤਾਂ ਸਗੋਂ ਹੋਰ ਅੱਗੇ ਨਾਲੋਂ ਵੀ ਔਖੇ ਹੋ ਗਏ ਨੇ ਸੌਖੇ ਹੋਣ ਦੀ ਬਜਾਏ।
ਸਤਿਗੁਰ ਨੇ ਜੀ ਨਿਕਟ ਕਾਰੇ
ਮਹਾਰਾਜ ਜੀ ਨੇ ਭਾਈ ਪਰਮ ਸਿੰਘ ਤੇ ਧਰਮ ਸਿੰਘ ਦੋਨਾਂ ਨੂੰ ਆਪਣੇ ਕੋਲ ਸੱਦਿਆ।
ਪੂਜਿਓ ਇਹ ਕਿਆ ਕੀ ਨਸਕਾਰੇ।
ਮਹਾਰਾਜ ਜੀ ਬੁਲਾਇਆ ਤੇ ਪੁੱਛਿਆ ਭਾਈ ਪਰਮ ਸਿੰਘ ਧਰਮ ਸਿੰਘ ਆਹ ਕੀ ਕੰਮ ਕੀਤਾ ਤੁਸੀਂ?
ਆਏ ਨਾ ਚੜੇ ਨੈ ਸ਼ਸਤਰ ਸਜਾਏ।
ਤੁਸੀਂ ਨਾ ਘੋੜਿਆਂ ਤੇ ਚੜੇ ਹੋ ਨਾ ਤੁਸੀਂ ਸ਼ਸਤਰ ਸਜਾਏ ਨੇ ਗਾਤਰੇ। ਇਹ ਘੋੜੇ ਦਿੱਤੇ ਸਨ ਤੁਹਾਨੂੰ ਚੜਨ ਵਾਸਤੇ, ਸ਼ਸਤਰ ਦਿੱਤੇ ਸਨ ਤੁਹਾਨੂੰ ਗਾਤਰੇ ਸਜਾਉਣ ਵਾਸਤੇ, ਤੁਸੀਂ ਇਹ ਦੋਵੇਂ ਕੰਮ ਨਹੀਂ ਕੀਤੇ।
ਸਿਰ ਧਰ ਕਰ ਮੈਂ ਗਹਿ ਕਰ ਲਿਆਏ।
ਤੇ ਸ਼ਸਤਰ ਸਿਰ ਤੇ ਧਰ ਕੇ ਤੇ ਘੋੜਿਆਂ ਨੂੰ ਹੱਥਾਂ ਵਿੱਚ ਫੜ ਕੇ ਲਗਾਮਾਂ ਉਹਨਾਂ ਦੀਆਂ ਪੈਦਲ ਤੁਰ ਕੇ ਉਹਨਾਂ ਨੂੰ ਨਾਲ ਲੈ ਕੇ ਆਏ ਹੋ।
ਖੇਦ ਚਲਨ ਕੋ ਜਾਨਨ ਸੋ ਦੀਨੇ।
ਅਸੀਂ ਤਾਂ ਤੁਹਾਨੂੰ ਘੋੜੇ ਤਾਂ ਦਿੱਤੇ ਸੀ ਵੀ ਤੁਸੀਂ ਪੈਦਲ ਤੁਰਦੇ ਹੋ ਤੇ ਸਾਡੇ ਤੋਂ ਪਹਿਲਾਂ ਪਹੁੰਚਣਾ ਹੁੰਦਾ, ਤੁਸੀਂ ਮੰਜਾ ਬਣਾਉਣਾ ਹੁੰਦਾ ਸਾਡੇ ਲਈ, ਤੇ ਅਸੀਂ ਘੋੜੇ ਦਿੱਤੇ ਸੀ ਵੀ ਚਲੋ ਤੁਸੀਂ ਸੁੱਖ ਦੇ ਨਾਲ ਪਹਿਲਾਂ ਪਹੁੰਚ ਜਾਇਆ ਕਰੋਗੇ, ਪਰ ਤੁਸੀਂ ਘੋੜਿਆਂ ਤੇ ਚੜਨ ਦੀ ਬਜਾਏ ਉਹਨਾਂ ਦੇ ਨਾਲ ਪੈਦਲ ਤੁਰ ਕੇ ਆਏ ਹੋ। ਭਾਈ ਇਹ ਕਿਉਂ ਕੀਤਾ ਹੈ?
ਗੌਤਮ ਨੈ ਨਿਵਾਰਨ ਕੀਨੋ।
ਉਹ ਜਿਹੜਾ ਆਪਣਾ ਕਸ਼ਟ ਸੀ ਉਹ ਨਿਵਾਰਿਆ ਨਹੀਂ।
ਇਹ ਕਾਰਨ ਕਿਆ ਦਿਓ ਬਤਾਏ, ਹੱਥ ਜੋੜ ਤਿੰਨ ਦੋਨੋਂ ਸੁਣਾਏ।
ਕਹਿਣ ਲੱਗੇ ਮਹਾਰਾਜ ਜੀ ਵੀ ਇਹ ਕੀ ਕਾਰਨ ਹੈ, ਦੱਸੋ ਇਹਦਾ ਕੀ ਕਾਰਨ, ਤੁਸੀਂ ਸ਼ਸਤਰ ਕਿਉਂ ਨਹੀਂ ਸਜਾਏ, ਤੁਸੀਂ ਘੋੜਿਆਂ ਤੇ ਚੜ ਕੇ ਕਿਉਂ ਨਹੀਂ ਆਏ? ਤੇ ਸੁਣ ਕੇ ਦੋਵੇਂ ਭਰਾ ਬੋਲੇ ਕਲਗੀਧਰ ਜੀ ਨੂੰ, ਕਹਿਣ ਲੱਗੇ
ਰਾਵਲ ਕੀ ਬਖਸ਼ਿਸ਼ ਕੋ ਅਦਬ, ਜੇ ਨਾ ਕਰੇ ਹਮਕੋ ਬਦ ਗਦਬ।
ਕਹਿਣ ਲੱਗੇ ਸਤਿਗੁਰੂ ਜੀ ਇਹ ਤੁਹਾਡੀ ਬਖਸ਼ਿਸ਼ ਸੀ ਤੇ ਤੁਹਾਡੀ ਬਖਸ਼ਿਸ਼ ਦਾ ਜੇ ਅਦਬ ਅਸੀਂ ਨਾ ਕਰਾਂਗੇ ਤੇ ਬੜਾ ਵੱਡਾ ਗਜ਼ਬ ਹੋ ਜਾਏਗਾ, ਬੜਾ ਵੱਡਾ ਗਜ਼ਬ ਵਰਤ ਜਾਏਗਾ ਮਹਾਰਾਜ ਜੇ ਅਸੀਂ ਤੁਹਾਡੀਆਂ ਬਖਸ਼ਿਸ਼ਾਂ ਦਾ ਅਦਬ ਨਾ ਕਰਾਂਗੇ।
ਪੂਜਨੀਆਂ ਤਿੰਨ ਕੋ ਜਾਣੇ।
ਤੁਹਾਡੀਆਂ ਇਹ ਬਖਸ਼ਿਸ਼ਾਂ ਅਸੀਂ ਪੂਜਨੀਕ ਜਾਣੀਆਂ ਨੇ ਵੀ ਇਹ ਸਾਡੇ ਪੂਜਣੇ ਯੋਗ ਹਨ।
ਮਸਤਕ ਟੇਕੈ ਤੁਮ ਸਮਝ ਮਾਨੇ।
ਮਹਾਰਾਜ ਤੁਹਾਡੇ ਸਮਾਨ ਜਾਣ ਕੇ ਅਸੀਂ ਇਹਨਾਂ ਨੂੰ ਮੱਥਾ ਟੇਕਦੇ ਆ, ਇਹਨਾਂ ਸ਼ਸਤਰਾਂ ਨੂੰ ਨਮਸਕਾਰ ਕਰਦੇ ਆ, ਇਹਨਾਂ ਘੋੜਿਆਂ ਨੂੰ ਵੀ ਨਮਸਕਾਰ ਕਰਦੇ ਆ ਕਿ ਤੁਸੀਂ ਸਾਨੂੰ ਇਹ ਬਖਸ਼ਿਸ਼ ਦਿੱਤੀ ਹੈ।
ਸੁਣ ਪ੍ਰਸੰਨ ਹੋਇਆ ਗੁਰੂ ਉਚਾਰਾ।
ਸੁਣ ਕੇ ਕਲਗੀਧਰ ਜੀ ਬੜੇ ਪ੍ਰਸੰਨ ਹੋਏ, ਪ੍ਰਸੰਨ ਹੋ ਕੇ ਮਹਾਰਾਜ ਜੀ ਬੋਲੇ
ਤੁਮਰੀ ਜੇ ਵਾਹੀ ਖਗ ਧਾਰਾ।
ਮਹਾਰਾਜ ਜੀ ਕਹਿੰਦੇ ਚੰਗਾ ਪਰਮ ਸਿੰਘ ਧਰਮ ਸਿੰਘ, ਤੁਹਾਨੂੰ ਇਸ ਕਿਰਪਾਨ ਦੀ ਸ਼ਸਤਰ ਦੀ ਲੋੜ ਨਹੀਂ, ਤੁਹਾਡੀ ਜ਼ੁਬਾਨ ਹੀ ਖੰਡੇ ਦੀ ਤਿੱਖੀ ਧਾਰ ਦੇ ਸਮਾਨ ਹੋਵੇਗੀ। ਤੁਹਾਡੀ ਜਿਹੜੀ ਜ਼ੁਬਾਨ ਹੈ, ਰਸਨਾ ਹੈ, ਇਹੀ ਤਿੱਖੀ ਤੇਗ ਦੇ ਸਮਾਨ ਹੋਵੇਗੀ।
ਏਠਾ ਨਿਕਸੈ ਵਾਕ ਤੁਹਾਰਾ।
ਜਿਹੜੀ ਜਗ੍ਹਾ ਤੇ ਤੁਹਾਡਾ ਵਾਕ ਨਿਕਲੇਗਾ, ਜਿਹੜੀ ਜਗ੍ਹਾ ਤੇ ਤੁਹਾਡਾ ਬਚਨ ਹੋਵੇਗਾ।
ਆਯੁਦ ਤੇ ਤੁਰਨ ਕਰ ਪਾਰਾ।
ਸ਼ਸਤਰ ਤਾਂ ਹਤੇ ਹਲੇਟ ਪਹੁੰਚਦਾ, ਪਰ ਤੁਹਾਡਾ ਬਚਨ ਸ਼ਸਤਰ ਨਾਲੋਂ ਵੀ ਪਹਿਲਾਂ ਪਹੁੰਚ ਕੇ ਮਾਰ ਕਰਿਆ ਕਰੇਗਾ।
ਵਰ ਦੇ ਕਰ ਯੁੱਤ ਸਨਮਾਨਾ।
ਇਦਾਂ ਵਰ ਦੇ ਕੇ ਮਹਾਰਾਜ ਜੀ ਨੇ ਦੋਵਾਂ ਦਾ ਸਨਮਾਨ ਕੀਤਾ, ਦੋਵਾਂ ਦਾ ਸਤਿਕਾਰ ਕੀਤਾ।
ਨਿਕਟ ਬਿਠਾਏ ਕਿਰਪਾ ਨਿਧਾਨਾ।
ਕਿਰਪਾ ਨਿਧਾਨ ਸਤਿਗੁਰਾਂ ਨੇ ਦੋਨਾਂ ਭਰਾਵਾਂ ਨੂੰ ਆਪਣੇ ਕੋਲ ਬਿਠਾਇਆ ਹੈ।
ਤਹਾਂ ਜੰਡ ਇੱਕ ਸਨਮੁਖ ਖੜਿਓ।
ਸਾਹਮਣੇ ਇੱਕ ਜੰਡ ਖੜਾ ਸੀ, ਸਹੇਵੇ ਪਿੰਡ ਚ ਮਹਾਰਾਜ ਜੀ ਜਿੱਥੇ ਉਤਰੇ ਨੇ, ਸਾਹਮਣੇ ਇੱਕ ਜੰਡ ਖੜਾ ਸੀ।
ਜਿਸ ਮੈਂ ਚੱਲ ਦਲ ਇੱਕ ਪਗਲ ਪਰਿਓ।
ਉਸ ਜੰਡ ਦੇ ਵਿੱਚੋਂ ਇੱਕ ਪਿੱਪਲ ਦਾ ਦਰਖਤ ਬਾਹਰ ਨਿਕਲਿਆ ਹੋਇਆ, ਹਾਲੇ ਉਹ ਪਿੱਪਲ ਛੋਟੇ ਜਿਹੇ ਆਕਾਰ ਦਾ ਸੀ, ਉਹ ਪਿੱਪਲ ਵਿੱਚੋਂ ਥੋੜੇ ਜਿਹੇ ਆਕਾਰ ਦਾ ਬਾਹਰ ਨਿਕਲਿਆ।
ਅਵਲੋਕਤ ਪ੍ਰਭਾਕ ਬਖਾਨਾ।
ਉਹ ਵੇਖ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਚਨ ਉਚਾਰਨ ਕੀਤਾ।
ਇਹ ਜਦ ਚੱਲ ਦਲ ਵਧੈ ਮਾਨਾ।
ਮਹਾਰਾਜ ਜੀ ਨੇ ਬਚਨ ਕੀਤਾ, ਜਦੋਂ ਇਹ ਪਿੱਪਲ ਦਾ ਦਰਖਤ ਵੱਧ ਜਾਵੇਗਾ,
ਤਰੈ ਜੰਡ ਕੋ ਲੇ ਦਬਾਏ।
ਇਹ ਜਿਹੜਾ ਜੰਡ ਹੈ, ਇਸ ਜੰਡ ਨੂੰ ਪਿੱਪਲ ਦਾ ਦਰਖਤ ਆਪਣੇ ਥੱਲੇ ਦਬਾ ਲਵੇਗਾ।
ਸਭ ਦਿਸ਼ਤੇ ਉੱਪਰ ਲੈ ਛਾਏ।
ਸਾਰੇ ਪਾਸੇ ਪਿੱਪਲ ਦਾ ਦਰਖਤ ਛਾ ਜਾਵੇਗਾ, ਪੂਰਨ ਤੌਰ ਤੇ ਜੰਡ ਥੱਲੇ ਲੁਕ ਜਾਵੇਗਾ।
ਤਬੈ ਖਾਲਸਾ ਵਧੈ ਹਮਾਰਾ।
ਉਸ ਵੇਲੇ ਸਾਡਾ ਖਾਲਸਾ ਵਧੇਗਾ, ਉਸ ਵੇਲੇ ਸਾਡੇ ਖਾਲਸੇ ਦਾ ਭਾਈ ਵੀਰ ਸਿੰਘ ਜੀ ਲਿਖਦੇ ਨੇ, ਕਹਿੰਦੇ ਅਸੀਂ ਉਹਦੇ ਦਰਸ਼ਨ ਕੀਤੇ ਨੇ, ਹੁਣ ਉਹ ਪਿੱਪਲ ਦਾ ਦਰਖਤ ਵੱਧ ਚੁੱਕਾ, ਸਰਸੇ ਤੋਂ ਤਕਰੀਬਨ 25 ਮੀਲ ਦੀ ਵਾਟ ਦੇ ਉੱਤੇ ਅਸਥਾਨ ਹੈ ਤੇ ਉੱਥੇ ਮਹਾਰਾਜ ਜੀ ਦਾ ਇਹ ਬਚਨ ਪੂਰਾ ਹੋਇਆ। ਜਦੋਂ ਪਿੱਪਲ ਦਾ ਦਰਖਤ ਵਧਿਆ, ਖਾਲਸੇ ਦਾ ਰਾਜ ਵੀ ਹੋ ਗਿਆ। ਮਹਾਰਾਜ ਜੀ ਕਹਿੰਦੇ ਜਦੋਂ ਇਹ ਵਧੇਗਾ ਉਸ ਵੇਲੇ ਪੂਰਨ ਤੌਰ ਤੇ ਛਾ ਜਾਏਗਾ ਤੇ ਸਾਡਾ ਖਾਲਸਾ ਵੀ ਵਧੇਗਾ।
ਤਵੇ ਖਾਲਸਾ ਵਧੇ ਹਮਾਰਾ, ਗੁਡਲੀ ਚਲੇ ਤੁਰਕ ਕੋ ਮਾਰਾ।
ਉਦੋਂ ਸਾਡਾ ਖਾਲਸਾ ਵਧੇਗਾ, ਹਾਲੇ ਤਾਂ ਸਾਡਾ ਖਾਲਸਾ ਸਾਜਿਆ ਹੋਇਆ ਰਿੜਦਾ ਹੈ। ਗੁਡਲੀ ਚਲਾ ਦਾ ਮਤਲਬ ਹੁੰਦਾ ਵੀ ਰਿੜਦਾ, ਹਾਲੇ ਤਾਂ ਖਾਲਸਾ ਉਦੋਂ ਜਵਾਨ ਹੋ ਜਾਏਗਾ ਔਰ ਤੁਰਕਾਂ ਨੂੰ ਮਾਰ ਮੁਕਾਏਗਾ।
ਸੁਣਤ ਖਾਲਸੇ ਟੇਕਿਓ ਮਾਥਾ, ਧੰਨ ਧੰਨ ਤੁਮ ਸ੍ਰੀ ਗੁਰਨਾਥਾ।
ਖਾਲਸੇ ਨੇ ਸਤਿਗੁਰਾਂ ਨੂੰ ਮੱਥਾ ਟੇਕਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਹਿੰਦੇ ਧੰਨ ਹੋ ਜਗਤਨਾਥ, ਧੰਨ ਹੋ ਗੁਰੂ ਗਰੀਬ ਨਿਵਾਗ ਸੱਚੇ ਪਾਤਸ਼ਾਹ, ਆਪ ਦਾ ਇੱਕ ਇੱਕ ਬਚਨ ਸੱਤ ਹੈ। ਮਹਾਰਾਜ ਗਰੀਬ ਨਿਵਾਗ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ